ਹੋਂ ਦਰਵਾਜ਼ੇ, ਦੋ ਦਸਵਾਂ ਗੁਪਤ ਰਹਾਤਾ ਹੈ, ਚਾਰ ਨਦੀ ਅਗਨੀ ਅਸਰਾਲਾ, ਕੋਈ ਗੁਰਮੁਖ ਬੂਝੈ ਸਬਦ ਨਿਰਾਲਾ, ਤਾਕਤ ਦੁਰਮਤ ਡੂਬੈ ਦਾਜਹਿ, ਗੁਰ ਰਾਖੇ ਹਰ ਲਿਵਰਾਤਾ ਹੈ, ਆਪ ਤੇਜ ਵਾਏ ਪ੍ਰਥਮੀ ਆਕਾਸਾ, ਤਿਨ ਮਹਿ ਪੰਜ ਤਤ ਘਰ ਵਾਸਾ, ਸਤਿਗੁਰ ਸਬਦ ਰਹੇ ਰੰਗ ਰਾਤਾ, ਸਚ ਮਾਇਆ ਹੋਂਦੈ ਭਰਾਤਾ ਹੈ, ਇਹੋ ਮਨ ਭੀਜੈ ਸਬਦ ਪਤੀਜੈ, ਬਿਨ ਨਾਲ ਕਿਆ ਟੇਕ ਟਕੀਜੈ, ਅੰਤਰ ਚੋਰ ਮੁਹੈ ਘਰ ਮੰਦਰ, ਇਨ ਸਾਕਤ ਦੂਤ ਨਾ ਜਾਤਾ ਹੈ, ਸੁੰਦਰ ਦੂਤ ਭੂਤ ਪੀ ਹਾਲੇ, ਖਿੰਚੋ ਤਾਨ ਕਰੇ ਬੇਤਾਲੇ, ਸਬਦ ਸੁਰਤ ਬਿਨ ਆਵੈ ਜਾਵੈ, ਪਤ ਕੋਈ ਆਵਤ ਜਾਤਾ ਹੈ, ਕੂੜ ਕਲਰ ਤਨ ਭਸਮੈ ਢੇਰੀ, ਬਿਨ ਨਾਵੈ ਕੈਸੀ ਪਤ ਤੇਰੀ, ਵਾਦੇ ਮੁਕਤ ਨਾਹੀ ਚੁਗ ਚਾਰੇ, ਜਮ ਕੰਕਰ ਕਾਲ ਪਰਾਤਾ ਹੈ, ਜਮ ਦਰ ਬਾਧੇ ਮਿਲੇ ਸਜਾਈ, ਜਿਸ ਅਪਰਾਧੀ ਗਤ ਨਹੀਂ ਕਾਈ, ਕਰਨ ਭਲਾਵ ਕਰੇ ਬਿਲ ਲਾਵੈ, ਜਿਉ ਕੁੰਡੀ ਮੀਨ ਪਰਾਤਾ ਹੈ, ਤਾਕਤ ਫਾਸੀ ਪੜੈ ਅਕੇਲਾ, ਜਮ ਵਸ ਕੀਆ ਅੰਧ ਦੁਹੇਲਾ, ਰਾਮ ਨਾਮ ਬਿਨ ਮੁਕਤ ਨ ਸੂਜੈ, ਆਜ ਕਾਲ ਪਚ ਜਾਤਾ ਹੈ, ਸਤਿਗੁਰ ਬਾਜੋ ਨਾ ਬੇਲੀ ਕੋਈ, ਐਥੈ ਉਥੈ ਰਾਖਾ ਪ੍ਰਭ ਸੋਈ, ਰਾਮ ਨਾਮ ਦੇਵੈ ਕਰ ਕਿਰਪਾ, ਇਉਂ ਸਲਲੈ ਸਲਲ ਮਿਲਾਤਾ ਹੈ, ਭੂਲੇ ਸਿੱਖ ਗੁਰੂ ਸਮਝਾਏ, ਉੱਜੜ ਜਾਂਦੇ ਮਾਰਗ ਪਾਏ, ਇਸ ਗੁਰ ਸੇਵ ਸਦਾ ਦਿਨ ਰਾਤੀ, ਦੁਖ ਭੰਜਣ ਸੰਗ ਸਿਖਾਤਾ ਹੈ, ਗੁਰ ਕੀ ਭਗਤ ਕਰੇ ਕਿਆ ਪ੍ਰਾਣੀ, ਬ੍ਰਹਮ ਇੰਦਰ ਮਹੇਸ਼ ਨਾ ਜਾਣੀ, ਸਤਿਗੁਰ ਅਲਖ ਕਹੋ ਕਿਉਂ ਲਖੀਐ, ਜਿਸ ਬਖਸੇ ਤਿਸੇ ਪਛਾਤਾ ਹੈ, ਅੰਤਰ ਪ੍ਰੇਮ ਪ੍ਰਾਪਤ ਦਰਸ਼ਨ, ਗੁਰਬਾਣੀ ਸਿਉ ਪ੍ਰੀਤ ਸੋ ਪਰਸਨ, ਐਨਸ ਨਿਰਮਲ ਜੋਤ ਸਬਾਈ, ਘਟ ਦੀਪਕ ਗੁਰਮੁਖ ਜਾਤਾ ਹੈ, ਭੋਜਨ ਗਿਆਨ ਮਹਾਰਸ ਮੀਠਾ, ਜਿਨ ਚਾਖਿਆ ਤਿਨ ਦਰਸ਼ਨ ਡੀਠਾ, ਦਰਸ਼ਨ ਦੇਖ ਮਿਲੇ ਬੈਰਾਗੀ, ਮਨ ਮਨਸਾ ਮਾਰ ਸਮਾਤਾ ਹੈ, ਸਤਿਗੁਰ ਸੇ ਵੈਸੇ ਪ੍ਰਧਾਨਾ, ਤਿਨ ਘਟ ਘਟ ਅੰਤਰ ਬ੍ਰਹਮ ਪਛਾਨਾ, ਨਾਨਕ ਹਰ ਜਸ ਹਰ ਜਨ ਕੀ ਸੰਗਤ ਦੀਜੈ, ਜਿਨ ਸਤਿਗੁਰ ਹਰ ਪ੍ਰਭ ਜਾਤਾ ਹੈ, ਨਾਨਕ ਹਰ ਜਸ ਹਰ ਜਨ ਕੀ ਸੰਗਤ ਦੀਜੈ, ਜਿਨ ਸਤਿਗੁਰ ਹਰ ਪ੍ਰਭ ਜਾਤਾ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ।
ਆਦ ਨਿਰੰਜਨ ਹੈ ਗੁਰੂ ਨਾਨਕ, ਤਾਰਜ ਮੂਰਤ ਹੈ ਜਗ ਆਇਓ, ਲੋਕ ਸੁਣਿਓ ਪਰਲੋਕ ਸੁਣਿਓ, ਪਿੱਧ ਲੋਕ ਸੁਣਿਓ ਸਭ ਦਰਸ਼ਨ ਪਾਇਓ, ਸੰਗਤ ਪਾਰ ਉਤਾਰਨ ਕਾ ਗੁਰੂ ਨਾਨਕ ਸਾਹਿਬ ਪੰਥ ਚਲਾਇਓ, ਵਾਹਿਗੁਰੂ ਗੁਰੂ ਨਾਨਕ ਸਾਹਿਬ ਮੂਰਤ ਹੈ ਜਗ ਆਇਓ, ਆਦਿ ਕਰੋ ਗੁਰਦੇਵ ਕਾ ਬੰਦਨ, ਵਾਹਿਗੁਰੂ ਮੁਖ ਮਾਹੇ ਉਚਾਰੀ, ਹੋਇ ਕਰ ਜੋੜ ਧਰਮ ਚਰਨਾ ਪਰ, ਜਾਉ ਸਦਾ ਗੁਰ ਕਾ ਪਲਿਹਾ, ਮਾਨ ਸੁਨੇ ਉਪਮਾ ਗੁਰ ਕੀ, ਗੁਰਮੂਰਤ ਧਿਆਨ ਹਿਰਦੇ ਮਹਿ ਧਾਰੀ, ਵਾਹਿਗੁਰੂ ਗੁਰੂ ਨਾਨਕ ਸਾਹਿਬ ਸੇਵਕ ਸਰਨ ਗਹੀ ਦਰਬਾਰੀ, ਸ੍ਰੀ ਨਾਨਕ ਪਰਸ਼ੋਤਮ ਵੰਗ ਪਰਮ ਪਰਾਵਰ ਨਾਥ, ਜੁਗਲ ਚਰਨ ਮਮ ਬੰਦਨਾ, ਕਰ ਪਰ ਧਰ ਕਰ ਮਾਤ ਸਿਖਤਾ ਕੰਨ ਤੇ ਮੇਰ ਕੀਏ ਮੇਰੋਂ ਤੇ ਕੰਨ ਕੀਤਾ ਸ੍ਰੀ ਗੋਬਿੰਦ ਸਿੰਘ ਨਮਹ ਬੰਬ ਦੇ ਬਲਦਾਨ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮੰਨੈ ਪ੍ਰਤੱਖ ਗੁਰੂ ਸਾਰੇ ਸਤਿਗੁਰ ਮਮ ਬੇਰੀ ਕੱਟੋ ਨਿਜ ਬੇਰੀ ਪ੍ਰਚਾਰ ਇਸ ਬੇਰੀ ਹੋਏ ਭਾਵ ਸਫਲ ਬੇਰੀ ਕਰਪਾਰ ਬੇਰੀ ਹੋਏ ਭਾਵ ਸਫਲ ਕਰਪਾਰ ਭੁੱਖ ਪੁੱਜਰੈ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੂ ਸੁਣੈ ਚੌਕਾਲ ਕਿਰਪਾ ਕਰਾਏ ਕਹਾ ਬੁੱਧ ਪ੍ਰਭ ਤੁਛ ਹਮਾਰੀ ਕਰਨ ਸਕੈ ਮਹਿਮਾ ਜੋ ਤਿਹਾਰੀ ਹਮ ਨ ਸਖਤ ਕਰ ਸਿਫਤ ਤੁਮਾਰੀ ਆਪ ਲਿਓ ਤੁਮ ਕਥਾ ਸੁਧਾਰੀ ਤੇਰੇ ਕਮਨ ਕਮਨ ਗੁਣ ਕਹਿ ਕਹਿ ਕਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨ ਸਾਕੋ ਤੂੰ ਸਾਗੁਰੂ ਭਗਵਾਨਾ ਤੁਮਰੀ ਮਹਿਮਾ ਵਰਨ ਨ ਸਾਕੋ ਤੂੰ ਸਾਗੁਰੂ ਭਗਵਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੇ ਪਰਮ ਸਨਮਾਨ ਤੇ ਸਤਿਕਾਰ ਯੋਗ ਗੁਰਪੁਰਾ ਦੀ ਸਾਜੀ ਸਵਾ ਜੀ ਖਾਲਸਾ ਸਾਹਿਬ ਪਾਵਨ ਭਗਤ ਵਜਰ ਕਿਰਪਾ ਦੇ ਖਜ਼ਾਨੇ ਜੋਤੀ ਸਰੂਪ ਸਰਬ ਸ਼ਕਤੀਮਾਨ ਗੁਰਤਾ ਗੱਦੀ ਤੇ ਬਿਰਾਜਮਾਨ ਚਵਰ ਸ਼ਕਤੀ ਮਾਲਕ ਜੋਗੀ ਅਟਲ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਪਾਰ ਬਖਸ਼ਿਸ਼ ਜਿਸ ਤੇ ਸਤਿਕਾਮ ਸਵੇਰੇ ਤੋਂ ਜਵਾਨ ਸੱਜੇ ਹੋਏ ਨੇ ਵੱਡਿਆ ਭਾਗਾਂ ਦੇ ਸਦਕਾ ਸਤਿਗੁਰਾਂ ਦੇ ਦਰਸ਼ਨ ਪ੍ਰਾਪਤ ਹੋਏ ਹਨ ਅੰਮ੍ਰਿਤ ਸਵੇਰੇ ਤੋਂ ਜਵਾਨਾਂ ਦੇ ਵਿੱਚ ਨਿਤ ਨਿਮਤ ਪਾਠ ਆਸਾ ਦੀ ਵਾਰ ਦਾ ਕੀਰਤਨ ਹੋਇਆ ਹੈ ਭਗਤ ਜਿਨ੍ਹਾਂ ਨੇ ਸਾਹਿਬ ਸਾਹਿਬ ਅੱਜ ਸੰਪਰਕ ਕਰਕੇ ਅਤੇ ਹੁਣ ਕਥਾ ਵਿਚਾਰ ਦਾ ਸਮਾਂ ਹੋਇਆ ਹੈ ਗੁਰਬਾਣੀ ਚੁਲੜੀ ਬਾਰ ਕਥਾ ਚੱਲ ਰਹੀ ਹੈ ਸਾਰੂ ਰਾਗ ਯੰਤਰ ਆਓ ਮਨ ਚਿੱਤ ਫਿਰ ਇਕਾਗਰ ਕਰਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜੁੜ ਕਰਕੇ ਗੁਰਬਾਣੀ ਵਿਚਾਰ ਕਰਕੇ ਸਾਹਿਬ ਪ੍ਰਾਪਤ ਕਰੀਏ ਜੀ
ਸ੍ਰੀ ਵਾਹਿਗੁਰੂ ਸਾਹਿਬ ਜੀ ਮਾਰੂ ਮਹੱਲਾ ਪਹਿਲਾ
ਮਾਰੂ ਰਾਗ ਦਾ ਨਾਮ ਹੈ ਮਹੱਲਾ ਪਹਿਲਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਸਰਨ ਪਰੇ ਗੁਰਦੇਵ ਸੱਚੇ ਪਾਤਸ਼ਾਹ ਜੀ ਬਖਸ਼ਾ ਕਰਦੇ ਹਨ ਇਹ ਅਕਾਲ ਸਗਲ ਦੁਆਰ ਕੋ ਛਾਟ ਕੇ ਮਹਾਰੋ ਦੁਆਰ ਚੌਦ ਪੰਦਰ ਪਾਰ ਸਭ ਕਲਾਸ ਪ੍ਰਾਪਤ ਹੋ ਡੋਲਨ ਤੇ ਰੱਖ ਤੋਂ ਪ੍ਰਭੂ ਤੋਂ ਆਇਆ ਦੂਰ ਚੱਲ ਕੇ ਮੈਂ ਤੋਂ ਸਰਨਾਏ ਜਿਸੋ ਮੈਂ ਸਰ ਸਾਰਿਆਂ ਦਰਾਂ ਨੂੰ ਗਾਹ ਕੇ ਪਾਤਸ਼ਾਹ ਜੀ ਦਾ ਅਕਾਲ ਆਪ ਦਰਦ ਸਾਰਿਆਂ ਦਰਾਂ ਨੂੰ ਛੱਡ ਕੇ ਆਪ ਆਇਆ ਦੂਰੋਂ ਚੱਲ ਕੇ ਮੈਂ ਦੂਰੋਂ ਚੱਲ ਗਿਆ ਬਾਦਸ਼ਾਹ ਚੱਲ ਗਿਆ ਸਵਾ ਦੂਰੋਂ ਦੇ ਵਿੱਚ ਚੱਲ ਕਰਕੇ ਐਸ ਜਨਮ ਆਪ ਕਰਨ ਆਇਆ ਕਾਫੀ ਤੱਕ ਉਸ ਤੋਂ ਬਾਅਦ ਸਦ ਹੀ ਪ੍ਰਾਪਤ ਹੋਈ ਹੈ ਪ੍ਰਾਪਤ ਕਰਕੇ ਆਪ ਕਿਉਂਕਿ ਹੋਰ ਜਿਹੜੀਆਂ ਯੁੱਧਾਂ ਨੇ ਉੱਥੇ ਨਹੀਂ ਜਾ ਸਕਦੇ ਇਸ ਤਰੀਕੇ ਦੇ ਨਾਲ ਪ੍ਰਤੱਖ ਕਰਕੇ ਸੁੱਖ ਹੀ ਸਤਿਗੁਰਾਂ ਦੀ ਸ਼ਰਨ ਵਿੱਚ ਆ ਸਕਦਾ ਹੈ ਜਿਸ ਦਰਬਾਰ ਦੇ ਅੰਦਰ ਸਤਿਕਾਰ ਰਾਜਾ ਮੈਂ ਸਰ ਜਿਤ ਮੈਂ ਜਿਤ ਵਿਚ ਆਸ ਲੈ ਕੇ ਆਏ ਜਨਮ ਮਰਨ ਦੇ ਦੁੱਖ ਦੂਰ ਕਰਨ ਇਸੇ ਤਰੀਕੇ ਦੇ ਨਾਲ ਡੰਡੋਤ ਬੰਧਨ ਅਨਕ ਬਾਰ ਆਪ ਜੀ ਦੀ ਸ਼ਰਨ ਵਿਚ ਆ ਕਰਕੇ ਅਨੇਕਾਂ ਵਾਰੀ ਨਮਸਕਾਰਾਂ ਕਰਦੇ ਹਾਂ ਕਿਉਂਕਿ ਆਪ ਜੀ ਸਰਬ ਕਲਾ ਸਪ੍ਰਸਤ ਹੋ ਡੋਲਣ ਤੇ ਰੱਖੋ ਪ੍ਰਭੂ ਅਤੇ ਸਾਡਾ ਜਿਹੜਾ ਹਿੱਸਾ ਸਾਡਾ ਜਿਹੜਾ ਮਨ ਹੈ ਉਹ ਡੋਲਦਾ ਹੈ ਆਪ ਜੀ ਕਿਰਪਾ ਕਰਕੇ ਸਾਡੇ ਸਰਨ ਪਰੇ ਗੁਰਦੇਵ ਕੁਮਾਰੀ ਹੈ ਗੁਰਦੇਵ ਆਪ ਸਰਨ ਪਰੇ ਪਏ ਸਾਰਿਆਂ ਦਰਾਂ ਨੂੰ ਗਾ ਕੇ ਆਪ ਜੀ ਜਿਸ ਤਰ੍ਹਾਂ ਦੇਵੀ ਦਾਸ ਗੁਰੂ ਗੋਬਿੰਦ ਸਿੰਘ ਮਹਾਰਾਜ ਸਰਨ ਵਿਚ ਆਇਆ ਪਹਾੜੀ ਰਾਜਿਆਂ ਦੇ ਵੱਲੋਂ ਸਾਈਆਂ ਮਾਰ ਕਰਕੇ ਖੇਤਰਾਂ ਦੇ ਵਿਚ ਪਹਾੜ ਤੋਂ ਥੱਲੇ ਸੁੱਟ ਕਰਕੇ ਮਾਰ ਦਿੱਤਾ ਸਤਿਗੁਰਾਂ ਦੀ ਸ਼ਰਨ ਉਸ ਨੇ ਗ੍ਰਹਿਣ ਕਰਨਾ ਦਾ ਧਿਆਨ ਕੀਤਾ ਦੀਪ ਰਿਵਾਜ ਨੇ ਰੱਖਿਆ ਇਸ ਤਰੀਕੇ ਦੇ ਨਾਲ ਭਾਈ ਨੰਦ ਲਾਲ ਜੀ ਜਿਸ ਤਰ੍ਹਾਂ ਸ਼ਰਨ ਦੇ ਵਿਚ ਆਏ ਸਨ ਗੋਬਿੰਦ ਮਹਾਰਾਜ ਔਰੰਗਜ਼ੇਬ ਮਾਣ ਬਣਾਉਣਾ ਚਾਹੁੰਦਾ ਇਸੇ ਤਰੀਕੇ ਨਾਲ ਜੋ ਜੋ ਹਰਿਹਰ ਸ਼ੇਰ ਤੇ ਜਿਹੜਾ ਤੰਦੂਏ ਨੇ ਪਕੜ ਲਿਆ ਸੀ ਉਸ ਨੇ ਪਰਮੇਸ਼ਰ ਦੀ ਸ਼ਰਨ ਪ੍ਰਾਪਤ ਆਪਣੀ ਸੁੰਡ ਦੇ ਨਾਲ ਫੁੱਲ ਛੋ ਕਰਕੇ ਸਿੱਧਾ ਕੀਤਾ ਤੇ ਅਕਾਲ ਪੁਰਖ ਵਾਹਿਗੁਰੂ ਕਰਨ ਵਿਚ ਪੈ ਕਰਕੇ ਉਸ ਨੇ ਆਪਣਾ ਬਚਾਅ ਕੀਤਾ ਸੁਦਰਸ਼ਨ ਚੱਕਰ ਦੇ ਨਾਲ ਅਕਾਲ ਪੁਰਖ ਨੇ ਤੰਦੂਏ ਦੀਆਂ ਰੱਤਾਂ ਕੱਟ ਦਿੱਤੀਆਂ ਇਸੇ ਤਰੀਕੇ ਨਾਲ ਸਰਨ ਪਰੇ ਗੁਰਦੇਵ ਸੁਮਾਰੀ ਹੈ ਗੁਰਦੇਵ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਸ਼ਰਨ ਪਏ ਤਾਂ ਕਿਰਪਾ ਕਰਕੇ ਸਾਡੀ ਰੱਖਿਆ ਕਰੋ ਵਿਕਾਰਾਂ ਤੋਂ ਬਚਾਉਣਾ ਕਰੋ ਸਾਨੂੰ
ਪਰੇ ਗੁਰਦੇਵ ਤੁਮਾਰੀ ਤੂੰ ਸਮਰੱਥ ਦਇਆਲ ਮੁਰਾਰੀ
ਸਰਨ ਪਰੇ ਗੁਰਦੇਵ ਤੁਮਾਰੀ ਹੈ ਗੁਰਦੇਵ ਪਾਤਸ਼ਾਹ ਜੀ ਗੁਰ ਚੇਤਨ ਦੇਵ ਪ੍ਰਕਾਸ਼ ਰੂਪ ਜੋ ਪਰਮੇਸ਼ਰ ਹੈ ਇਹ ਚੇਤਨ ਅਤੇ ਪ੍ਰਕਾਸ਼ ਰੂਪ ਪਰਮੇਸ਼ਰ ਜੀ ਤੁਮਾਰੀ ਆਪ ਜੀ ਦੀ ਸ਼ਰਨ ਵਿਚ ਪੈ ਗਏ ਹਾਂ ਸ਼ਰਨ ਵਿਚ ਕਿਸ ਤਰ੍ਹਾਂ ਪੈਣਾ ਹੈ ਮਨ ਦੇ ਜਿਹੜੇ ਵਿਚਾਰ ਨੇ ਉਹਨਾਂ ਨੂੰ ਛੱਡ ਦੇਣਾ ਹੈ ਤੇ ਉਹਦੇ ਭਾਣੇ ਵਿਚ ਚੱਲਣਾ ਦੁੱਖ ਸੁੱਖ ਪ੍ਰਾਪਤ ਹੋਇਆ ਜੋ ਉਹਦੇ ਵਿਚ ਪ੍ਰਸੰਨ ਰਹਿਣਾ ਇਹ ਪਰਮੇਸ਼ਰ ਦੀ ਸ਼ਰਨ ਦੇ ਵਿਚ ਪੈਣਾ ਹੈ ਗੁਰਦੇਵ ਪ੍ਰਕਾਸ਼ ਅਤੇ ਚੇਤਨ ਸਰੂਪ ਜੋ ਪਰਮੇਸ਼ਰ ਹੈ ਉਹਦਾ ਹੀ ਸਰੂਪ ਸਤਿਗੁਰੂ ਸਾਹਿਬ ਜੀ ਦੀ ਸ਼ਰਨ ਦੇ ਵਿਚ ਕੀ ਪੈਣਾ ਹੈ ਆਪਣਾ ਜਿਹੜਾ ਇਹ ਤਨ ਹੈ ਅਤੇ ਮਨ ਹੈ ਸਤਿਗੁਰਾਂ ਨੂੰ ਸੌਂਪ ਦੇਣਾ ਇਹ ਸ਼ਰਨ ਦੇ ਵਿਚ ਪੈਣਾ ਇਸ ਸਰੀਰ ਦੀ ਦੁਰਵਰਤੋਂ ਨਾ ਕਰਨੀ ਗੁਰੂ ਪਿਆਰਿਓ ਇਹ ਅਸਲ ਦੇ ਵਿਚ ਸ਼ਰਨ ਪੈਣਾ ਹੈ ਜਿਵੇਂ ਮਹਾਰਾਜ ਨੇ ਆਗਿਆ ਕੀਤੀ ਹੈ ਉਸ ਦੇ ਉੱਪਰ ਚੱਲਣਾ ਇਹ ਸ਼ਰਨ ਵਿਚ ਪੈਣਾ ਇਹ ਪੰਜ ਕਕਾਰਾਂ ਦੇ ਧਾਰਨੀ ਹੋਣਾ ਹੈ ਚੌਹਾਂ ਬੱਜਰ ਕ੍ਰਹਿਤਾਂ ਤੋਂ ਬਜਣਾ ਇਹ ਅਸਲ ਦੇ ਵਿਚ ਸ਼ਰਨ ਪੈਣਾ ਹੈ ਰੋਮਾਂ ਦੀ ਬੇਅਦਬੀ ਨਹੀਂ ਕਰਨੀ ਕੇਸ ਭਾਲ ਕੇ ਰੱਖਣੇ ਨੇ ਇਹ ਸ਼ਰਨ ਦੇ ਵਿਚ ਪੈਣਾ ਹੈ ਇਸੇ ਤਰੀਕੇ ਨਾਲ ਸੰਗਾ ਧਾਰਨ ਕਰਨਾ ਤਰਪਾਨ ਪਾਉਣੀ ਕੜਾ ਪਾਉਣਾ ਜਾਤ ਸਾਹਿਬ ਦੀ ਨਿਸ਼ਾਨੀ ਸਹਿਰਾ ਧਾਰਨ ਕਰਕੇ ਰੱਖਣਾ ਇਹ ਸਤਿਗੁਰਾਂ ਦੇ ਹੁਕਮ ਦੇ ਅੰਦਰ ਚੱਲਣਾ ਹੈ ਇਹੀ ਅਸਲ ਦੇ ਵਿਚ ਸ਼ਰਨ ਪੈਣਾ ਹੁੰਦਾ ਹੈ ਇਸੇ ਤਰੀਕੇ ਨਾਲ ਜਿਹੜੀਆਂ ਚਾਰ ਪ੍ਰਹਿਤਾਂ ਨੇ ਉਹਨਾਂ ਤੋਂ ਬਚਣਾ ਦੇਸਾਂ ਦੀ ਗਰਮੀ ਨੀ ਕਰਨੀ ਮਾਸ ਸ਼ਰਾਬ ਨੀ ਤੰਬਾਕੂ ਨੀ ਵਰਤਣਾ ਇਸੇ ਤਰੀਕੇ ਨਾਲ ਕ੍ਰਹਿਤ ਨੀ ਕਰਨੀ ਕੋਈ ਇਹ ਗੁਰੂ ਪਿਆਰੇ ਚੌਹਾਂ ਬਜਰ ਕ੍ਰਹਿਤਾਂ ਤੋਂ ਬਚਣਾ ਇਹ ਸ਼ਰਨ ਵਿਚ ਪੈਣਾ ਹੈ ਇਸ ਤੋਂ ਬਿਨਾ ਸਤਿਗੁਰਾਂ ਦੀ ਸ਼ਰਨ ਦੇ ਵਿਚ ਪੈਣਾ ਇਸ ਤਰੀਕੇ ਦੇ ਨਾਲ ਗੁਰਦੇਵ ਮਾਰੀ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਸ਼ਰਨ ਵਿਚ ਪੈਣ ਇਹ ਤਾਂ ਸਤਿਗੁਰਾਂ ਦੀ ਸ਼ਰਨ ਦੇ ਵਿਚ ਹੈ ਇਸੇ ਤਰੀਕੇ ਦੇ ਨਾਲ ਪਰਮੇਸ਼ਰ ਦੀ ਸ਼ਰਨ ਦੇ ਵਿੱਚ ਪੈਣਾ। ਮਨ ਤੇ ਜਿਹੜੇ ਫੁਰਨੇ ਨੇ ਉਹਨਾਂ ਨੂੰ ਰੋਕ ਲੈਣਾ, ਜੋ ਵਾਹਿਗੁਰੂ ਜੀ ਕਰਦੇ ਨੇ ਉਹਦੇ ਵਿੱਚ ਭਲਾ ਮਨਾਉਣਾ, ਜੋ ਅਕਾਲ ਪੁਰਖ ਜੀ ਕਰਦੇ ਨੇ ਚੰਗਾ ਹੀ ਕਰਦੇ ਨੇ ਉਹਦੇ ਵਿੱਚ ਮੇਰਾ ਕੁਝ ਨਾ ਕੁਝ ਭਲਾ ਹੀ ਹੋਵੇਗਾ। ਇਸ ਤਰੀਕੇ ਦੇ ਨਾਲ ਸੋਚ ਕਰਕੇ ਤੇ ਭਾਣੇ ਦੇ ਅੰਦਰ ਚੱਲਣਾ, ਇਹ ਪਰਮੇਸ਼ਰ ਦੀ ਸ਼ਰਨ ਵਿੱਚ ਪੈਣਾ, ਇਸ ਤਰੀਕੇ ਦੇ ਨਾਲ ਸ਼ਰਨ ਵਿੱਚ ਪੈਣਾ ਹੈ। ਇਹ ਗੁਰੂ ਜੀ ਜੋ ਸੱਚੇ ਪਾਤਸ਼ਾਹ ਜੀ ਆਪ ਦੀ ਸ਼ਰਨ ਵਿੱਚ ਪਏ ਹਾਂ, ਤੂੰ ਸਮਰੱਥ ਦਇਆਲ ਮੁਰਾਰੀ, ਤੇ ਹੋਰ ਆਦਿਕ ਦੈਂਤਾਂ ਨੂੰ ਖਤਮ ਕਰਨ ਵਾਲੇ, ਜਿਸ ਤਰ੍ਹਾਂ ਦੁਆਪਰ ਦੇ ਵਿੱਚ ਕ੍ਰਿਸ਼ਨ ਜੀ ਨੇ ਹੋਰ ਆਦਿਕ ਦੈਂਤਾਂ ਨੂੰ ਖਤਮ ਕੀਤਾ ਸੀ, ਉਸ ਤੋਂ ਮੁਰਾਰੀ ਨਾਮ ਪੈ ਗਿਆ। ਇਸੇ ਤਰੀਕੇ ਨਾਲ ਮੁਰਦਾ ਹੁੰਦਾ ਮੇਰਾ, ਮੇਰਾ ਤੋਂ ਮੋਹ ਆਦਿਕ ਦੈਂਤਾਂ ਨੂੰ ਨਾਸ਼ ਕਰਨ ਕਰਕੇ ਪਰਮੇਸ਼ਰ ਦਾ ਨਾਮ ਮੁਰਾਰੀ ਹੈ, ਅਤੇ ਦਇਆ ਦਾ ਘਰ ਹਨ। ਉਸ ਸਮਰੱਥ ਆਪ ਜੀ ਸਰਬ ਗੱਲਾਂ ਕਰਕੇ, ਸਰਬ ਸ਼ਕਤੀਆਂ ਕਰਕੇ, ਸਾਰਿਆਂ ਦੇ ਸਾਰਿਆਂ ਤਰੀਕਿਆਂ ਦੇ ਕਰਕੇ ਆਪ ਜੀ ਪ੍ਰਾਪਤ ਹੋ।
ਤੇਰੇ ਚੋਜ ਨਾ ਜਾਣ ਕੋਈ, ਤੂੰ ਪੂਰਾ ਪੁਰਖ ਵਿਧਾਤਾ ਹੈ।
ਆਪ ਜੀ ਸੰਪੂਰਨ ਹੋ ਅਤੇ ਸਾਰੀਆਂ ਥਾਵਾਂ ਤੇ ਪਰਿਪੂਰਨ ਹੋ। ਆਪ ਜੀ ਪੂਰਾ ਸਾਰੀਆਂ ਥਾਵਾਂ ਤੇ ਪਰਿਪੂਰਨ ਹੋ, ਪੁਰਖ ਪੂਰਨ ਸੰਪੂਰਨ ਸਰੂਪ, ਪੁਰਖ ਪੂੰ ਆਦਿਕ ਨਰਕਾਂ ਤੋਂ ਰੱਖਿਆ ਕਰਨ ਵਾਲੇ ਹੋ, ਵਿਧਾਤਾ ਸਾਰਿਆਂ ਨੂੰ ਦਾਤਾਂ ਦੇਣ ਵਾਲੇ ਹੋ, ਅਲਬਰਦਾਤੇ ਹੋ। ਤੇਰੇ ਚੋਜ ਨਾ ਜਾਣੇ ਕੋਈ, ਇਹ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਦੇ ਚੋਜਾਂ ਨੂੰ, ਆਪ ਜੀ ਦੇ ਕੌਂਦਕਾਂ ਨੂੰ ਕੋਈ ਵੀ ਜਾਣ ਨਹੀਂ। ਥਲ ਚੱਲ ਤੇ ਥਲ ਕਰ, ਥਲ ਤੇ ਖੁਆ, ਖੂਬ ਤੇ ਮੇਰ ਕਰਾਵੈ, ਧਰਤੀ ਤੇ ਆਕਾਸ਼ ਚੜਾਵੈ, ਚੜ੍ਹੇ ਆਕਾਸ਼ ਚੜਾਵੈ, ਕਲ ਪੰਡਤ ਤੇ ਮੂਰਖ ਕਰਬੋ, ਮੂਰਖ ਤੇ ਮੁਰਦਾਸ। ਇਸ ਤਰੀਕੇ ਦੇ ਨਾਲ ਉਹਦੇ ਕੌਂਦਕ ਨੇ, ਚਲਦੇ ਸਰਕਲ ਥਲ, ਚਲਦੇ ਥਲ ਕਰ, ਥਲ ਤੇ ਕੂਆ, ਖੂਬ ਤੇ ਮੇਰ ਕਰਾਵੈ। ਇੱਕ ਛਿਣ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਦੇ ਵਿੱਚ ਇੰਨੀ ਸ਼ਕਤੀ, ਇੰਨੀ ਸਮਰੱਥਾ ਹੈ, ਇਹੋ ਜਿਹੇ ਉਹਦੇ ਚੋਜ ਨੇ। ਚਲਦੇ ਥਲ ਕਰ, ਜਿੱਥੇ ਚਲ ਵਗਦੇ ਹੋਣ, ਪਾਣੀ ਵਗਦੇ ਹੋਣ, ਡੂੰਘੇ ਡੂੰਘੇ ਸੁੰਦਰ ਹੋਣ, ਉੱਥੇ ਅਕਾਲ ਪੁਰਖ ਵਾਹਿਗੁਰੂ ਜੀ ਵੱਡੇ ਵੱਡੇ ਪਹਾੜ ਖੜੇ ਕਰ ਦਿੰਦੇ ਨੇ, ਉਹਨੂੰ ਥਲ ਬਣਾ ਦਿੰਦੇ ਨੇ, ਧਰਤੀ ਬਣਾ ਖੁਸ਼ਕ ਕਰ ਦਿੰਦੇ ਨੇ, ਪਾਣੀ ਵਗਣ ਵਾਲੀਆਂ ਜਗ੍ਹਾ ਨੂੰ, ਥਾਵਾਂ ਨੂੰ, ਗੁਰੂ ਪਿਆਰਿਓ ਖੁਸ਼ਕ ਧਰਤੀ ਉੱਥੇ ਪੈਦਾ ਕਰ ਦਿੰਦੇ ਨੇ। ਥਲ ਤੇ ਜਲ ਤੇ ਥਲ ਕਰ, ਥਲ ਤੇ ਖੂਹਾਂ, ਤੇ ਥਲ ਜਿੱਥੇ ਰੇਗਿਸਤਾਨ ਨੇ ਮਾਰੂ ਥਲ ਹਨ, ਉੱਥੇ ਪਾਣੀ ਵਗਾ ਦਿੰਦੇ, ਨਦੀਆਂ ਵਗਾ ਦਿੰਦੇ ਨੇ। ਚਲ ਤੇ ਥਲ ਕਰ, ਥਲ ਤੇ ਕੂਆ, ਖੂਬ ਤੇ ਮੇਰ ਕਰਾਵੇ, ਖੂਬ ਜਿੱਥੇ ਡੂੰਘੇ ਖੂਹ ਨੇ, ਕਿੱਥੇ ਡੰਗਿਆਈ ਤੇ ਕਿੱਥੇ ਫਿਰ ਉਥੋਂ ਉੱਥੇ ਵੱਡੇ ਵੱਡੇ ਪਰਬਤ ਖੜੇ ਕਰ ਦਿੰਦੇ ਨੇ। ਚਲਦੇ ਥਲਕਰ, ਥਲ ਤੇ ਕੂਆ, ਖੂਬ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜ੍ਹੇ ਆਕਾਸ਼ ਕਰਾਵੇ, ਧਰਤੀ ਤੋਂ ਜੀਵ ਨੂੰ ਚੁੱਕ ਕਰਕੇ ਅਸਮਾਨ ਤੇ ਚੜਾ ਦਿੰਦੇ ਨੇ, ਤੇ ਜਿਹੜੇ ਅਸਮਾਨ ਵਿਚ ਚੜੇ ਹੋਏ ਨੇ ਉਹਨਾਂ ਨੂੰ ਥੱਲੇ ਸੁੱਟ ਦਿੰਦੇ, ਥੱਲੇ ਡੇਗ ਦਿੰਦੇ ਹਨ, ਤੇ ਭਿਖਾਰੀ ਤੇ ਰਾਜ ਕਰਾਵਾ, ਰਾਜਾ ਤੇ ਭਿਖਾਰੀ, ਭਿਖਾਰੀ ਦੇ ਕੋਲੋਂ ਰਾਜ ਕਰਵਾ ਦਿੰਦੇ ਨੇ, ਤੇ ਰਾਜੇ ਤੋਂ ਇੱਕ ਪਿੰਡ ਦੇ ਵਿਚ ਭਿਖਾਰੀ ਬਣਾ ਦਿੰਦੇ ਨੇ, ਸੁਲਤਾਨਾ ਕਾਹੋ ਕਰਾਏ ਦਾ, ਰਾਜੇ ਤੋਂ ਭਿਖਾਰੀ ਕਰ ਦਿੰਦੇ ਨੇ। ਥਲ ਮੂਰਖ ਤੇ ਪੰਡਿਤ ਕਰਬੋ, ਪੰਡਿਤ ਤੇ ਮੁਗਦਾਸ, ਥਲ ਮੂਰਖਾਂ ਤੋਂ ਪੰਡਿਤ ਬਣਾ ਦਿੰਦੇ ਨੇ, ਚਤਰ ਬਣਾ ਦਿੰਦੇ, ਸਿਆਣੇ ਬਣਾ ਦਿੰਦੇ ਨੇ, ਤੇ ਜਿਹੜੇ ਸਿਆਣੇ ਨੇ ਆਪਣੇ ਆਪ ਨੂੰ ਚਤਰ ਕਹਾਉਣ ਵਾਲੇ, ਉਹਨਾਂ ਨੂੰ ਗੁਰੂ ਪਿਆਰਿਓ ਮੁਗਦਾਰੀ, ਉਹਨਾਂ ਨੂੰ ਮੂਰਖ ਬਣਾ ਦਿੰਦੇ ਨੇ ਅਕਾਲ ਪੁਰਖ ਵਾਹਿਗੁਰੂ। ਹਿਨਮੈ ਰਾਓ ਰੰਗ ਤੋਂ ਕਰੇ, ਰਾਓ ਰੰਗ ਕਰ ਡਾਰੇ, ਤੀਤੇ ਭਰੇ ਭਰੇ ਸਖਨਾ ਵਾਹੀਆ ਤਾਕੋ ਵਿਵਹਾਰੇ। ਇੱਕ ਛਿਣ ਦੇ ਵਿਚ ਮੈਂ ਰਾਓ ਰੰਗ ਕਹੋ ਕਰਾਈ, ਇੱਕ ਛਿਣ ਦੇ ਵਿਚ ਬਹੁਤਾ ਸਮਾਂ ਨਹੀਂ ਲਾਉਂਦੇ, ਬਹੁਤਾ ਸਮਾਂ ਨਹੀਂ ਲਾਉਂਦੇ, ਮੈਂ ਰਾਓ ਰੰਗ ਕਹੋ ਕਰਾਈ। ਇੱਕ ਕੰਗਾਲ ਨੂੰ, ਗਰੀਬ ਨੂੰ ਇੱਕ ਛਿਣ ਦੇ ਵਿਚ ਰਾਜਾ ਬਣਾ ਦਿੰਦੇ ਨੇ, ਰਾਓ ਰੰਗ ਕਰ ਡਾਰੇ, ਇੱਕ ਛਿਣ ਦੇ ਵਿਚ ਰਾਜੇ ਨੂੰ ਰੰਗ ਕੰਗਾਲ ਕਰ ਦਿੰਦੇ ਨੇ। ਰੀਤੇ ਭਰੇ ਭਰੇ ਸਖਨਾ ਵਾਹੀਆ ਤਾਕੋ ਵਿਵਹਾਰੇ, ਰੀਤੇ ਜਿਹੜੇ ਖਾਲੀ ਹਨ, ਤਲਾ ਆਦਿਕ ਜਿੱਥੇ ਪਾਣੀ ਨਹੀਂ ਉੱਥੇ ਪਰਮੇਸ਼ਰ ਪਰਖਾ ਕਰਕੇ ਉਹਨਾਂ ਨੂੰ ਲਵਾ ਲਵ ਭਰ ਦਿੰਦੇ ਨੇ ਪਾਣੀ ਦੇ ਨਾਲ ਤਲਾਬਾਂ ਨੂੰ। ਇਸੇ ਤਰੀਕੇ ਦੇ ਨਾਲ ਭਰੇ ਸਖਨਾਵੇ ਜਿਹੜੇ ਭਰੇ ਹੋਏ ਨੇ ਉਹਨਾਂ ਨੂੰ ਖਾਲੀ ਕਰ ਦਿੰਦੇ। ਇਹ ਉਹਦੇ ਕੌਤਕ ਨੇ। ਐਸੇ ਕੌਤਕਾਂ ਨੂੰ ਕੋਈ ਜਾਣਦਾ ਨਹੀਂ ਕਿ ਅਗਲੇ ਛਿੰਡ ਦੇ ਵਿੱਚ ਪਰਮੇਸ਼ਰ ਨੇ ਕਰ ਦਿੱਤਾ। ਕੋਈ ਨੀ ਜਾਣਦਾ ਇਸ ਜਲ ਤੇ ਥਲ ਕਰ ਥਲ ਤੇ ਕੂਆ ਜਲ ਤੇ ਥਲ ਕਰ ਜਿਨ੍ਹਾਂ ਦੇ ਵਿੱਚ ਪ੍ਰੇਮ ਰੂਪੀ ਜਲ ਹੈ ਉਹਨਾਂ ਨੂੰ ਗੁਰੂ ਪਿਆਰਿਓ ਪ੍ਰੇਮ ਉਹਨਾਂ ਦੇ ਹਿਰਦੇ ਦੇ ਵਿੱਚ ਜਗਮਾਨ ਕਰੇ ਕਿ ਮੈਂ ਬੜਾ ਪ੍ਰੇਮ ਕਰਦਾ ਸਾਰਿਆਂ ਨੂੰ। ਉਹਨਾਂ ਨੂੰ ਖੋ ਲੈਂਦੇ ਨੇ ਖੁਸ ਲਏ ਚੰਗਿਆਈ ਜਲ ਤੇ ਥਲ ਕਰ ਉਹਨਾਂ ਨੂੰ ਖੁਸ਼ਕ ਕਰ ਦਿੰਦੇ ਨੇ ਉਹ ਖੁਸ਼ਕ ਹੋ ਜਾਂਦੇ ਨੇ ਖੁਸ਼ਕ ਸੁਭਾਅ ਦੇ ਬਣ ਜਾਂਦੇ ਨੇ। ਤੇ ਥਲ ਜਲ ਤੇ ਥਲ ਕਰ ਥਲ ਤੇ ਖੂਆ ਇਸ ਤਰੀਕੇ ਦੇ ਨਾਲ ਤੇ ਜਿਹੜੇ ਖੁਸ਼ਕ ਹਨ ਉਹਨੂੰ ਗੁਰੂ ਪਿਆਰਿਓ ਖੂਆ ਡੂੰਘੇ ਗੰਭੀਰ ਬਣਾ ਦਿੰਦੇ ਨੇ ਜਿਨ੍ਹਾਂ ਦੇ ਵਿੱਚ ਕੋਈ ਗੁਣ ਨਹੀਂ ਖੁਸ਼ਕ ਨੇ ਖੁਸ਼ਕ ਮਨੁੱਖ ਨੇ ਸ਼ੁਭ ਗੁਣਾਂ ਤੋਂ ਖੁਸ਼ਕ ਨੇ ਉਹਨਾਂ ਦੇ ਖੂਆ ਡੂੰਘੇ ਉਹਨਾਂ ਨੂੰ ਗੰਭੀਰ ਬਣਾ ਦੇਣ ਵਾਲੇ ਹਨ ਵਿਚਾਰਵਾਨ ਬਣਾ ਦੇਣ ਵਾਲੇ ਹਨ ਖੂਬ ਤੇ ਮੇਰ ਕਰਾਰ। ਇਸੇ ਤਰੀਕੇ ਦੇ ਨਾਲ ਜਿਹੜੇ ਡੂੰਘੇ ਸੁਭਾਅ ਵਾਲੇ ਨੇ ਉਹਨਾਂ ਨੂੰ ਗੁਰੂ ਪਿਆਰਿਓ ਸੁਮੇਰ ਪਰਬਤ ਵਾਂਗੂ ਉੱਚੇ ਕਰ ਦਿੰਦੇ ਹਨ ਉਹਨਾਂ ਨੂੰ ਵਡਿਆਈਆਂ ਸੰਸਾਰ ਦੇ ਵਿੱਚ ਬਖਸ਼ ਦਿੰਦੇ ਨੇ। ਧਰਤੀ ਤੇ ਆਕਾਸ਼ ਚੜਾਵੈ ਧਰਤੀ ਉੱਪਰ ਜਿਹੜੇ ਜੀਵ ਨੇ ਭਾਵਕ ਜਿਹੜੇ ਥੱਲੇ ਲੱਗੇ ਹੋਏ ਨੇ ਜਿਨ੍ਹਾਂ ਨੂੰ ਜਿਨ੍ਹਾਂ ਦੀ ਸਮਾਜ ਦੇ ਵਿੱਚ ਕੋਈ ਕੁਛ ਦੱਸ ਨਹੀਂ ਹੈ ਥੱਲੇ ਹਨ ਉਹਨਾਂ ਨੂੰ ਗੁਰੂ ਪਿਆਰਿਓ ਅਕਾਲ ਪੁਰਖ ਦੀ ਵਡਿਆਈਆਂ ਬਖਸ਼ ਕਰਕੇ ਤੇ ਆਕਾਸ਼ ਤੇ ਚੜਾ ਦਿੰਦੇ ਨੇ। ਚੜੇ ਆਕਾਸ਼ ਚੜਾਵੈ ਤੇ ਜਿਹੜੇ ਹੰਕਾਰ ਰੂਪੀ ਆਕਾਸ਼ ਦੇ ਉੱਪਰ ਚੜੇ ਹੋਏ ਨੇ ਜਿਨ੍ਹਾਂ ਨੂੰ ਆਪਣੇ ਰੁਤਬਿਆਂ ਦਾ ਮਾਇਆ ਦਾ ਸੰਸਾਰ ਦੇ ਵਿੱਚ ਬੜਾ ਅਭਿਮਾਨ ਹੈ ਅਹੰਕਾਰ ਹੈ ਉਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਉਹਨਾਂ ਰੁਤਬਿਆਂ ਤੋਂ ਥੱਲੇ ਲਾ ਦਿੰਦੇ ਨੇ ਬਾਦਸ਼ਾਹੀਆਂ ਵੀ ਖੋ ਲੈਂਦੇ ਨੇ ਤੇ ਕੰਗਾਲ ਕਰ ਦਿੰਦੇ ਨੇ ਦਰ ਦਰ ਦੇ ਭਿਖਾਰੀ ਬਣਾ ਦਿੰਦੇ ਨੇ। ਇਸ ਤਰੀਕੇ ਦੇ ਨਾਲ ਉਹਨਾਂ ਨੂੰ ਅਪਮਾਨ ਰੂਪੀ ਹੰਕਾਰ ਤੋਂ ਥੱਲੇ ਡੇਗ ਦਿੰਦੇ ਨੇ। ਇਸੇ ਤਰੀਕੇ ਦੇ ਨਾਲ ਭਿਖਾਰੀਆਂ ਦੇ ਕੋਲੋਂ ਰਾਜ ਕਰਾਉਣ ਵਾਲੇ ਹਨ ਤੇ ਰਾਜਿਆਂ ਦੇ ਕੋਲੋਂ ਭਿਖਾਰੀ ਬਣਾਉਣ ਵਾਲੇ ਨੇ। ਇਸ ਤਰ੍ਹਾਂ ਗੁਰੂ ਪਿਆਰਿਓ ਤਾਨਾ ਕਾਹੋ ਕਰਾਏ ਦਾ ਸ਼ੱਕ ਕੀਤਾ ਸੀ ਬਾਦਸ਼ਾਹ ਨੇ ਕਿ ਬਾਦਸ਼ਾਹ ਹੋ ਕਰਕੇ ਕਿਸ ਤਰ੍ਹਾਂ ਘਾਹ ਖਾ ਸਕਦਾ ਘਾਹ ਖਾਣਾ ਪਿਆ ਸੀ ਉਦੋਂ ਫਿਰ ਉਹਨੂੰ ਗੁਰੂ ਦੀਆਂ ਪੰਕਤੀਆਂ ਯਾਦ ਆਈਆਂ ਸਨ। ਹਲ ਮੂਰਖ ਤੇ ਪੰਡਿਤ ਕਰਪੋ ਪੰਡਿਤ ਤੇ ਮੁਗਧਾਰੀ ਹਲ ਚੱਜੂ ਚੌਰ ਬੋਲਣਾ ਵੀ ਨਹੀਂ ਸੀ ਆਉਂਦਾ ਸੁਣਦਾ ਵੀ ਨਹੀਂ ਸੀ। ਅੱਠਵੇਂ ਪਾਤਸ਼ਾਹ ਮਹਾਰਾਜ ਨੇ ਸਿਰ ਦੇ ਉੱਪਰ ਸੋਟੀ ਰੱਖੀ ਪੰਡਿਤ ਬਣਾ ਦਿੱਤਾ ਸੀ ਤੇ ਲਾਲ ਚੰਦ ਜਿਹੜਾ ਪੰਡਿਤ ਸੀ ਜਿਸ ਨੂੰ ਵਿਦਿਆ ਦਾ ਬੜਾ ਹੰਕਾਰ ਸੀ ਤੇ ਹੰਕਾਰ ਚੂਰ ਚੁਰ ਦਾ ਹੋ ਗਿਆ ਤੇ ਬੜਾ ਵਿਦਿਆ ਦੇ ਵਿੱਚ ਨਿਪੁੰਨ ਸੀ ਤੇ ਜਦੋਂ ਛੱਜੂ ਚੌਰ ਗੀਤਾ ਦੇ ਅਰਥ ਕਰਦਾ ਸੀ ਪਾਠ ਨੀ ਫਿਰ ਉਹਨੂੰ ਦੱਸਦਾ ਸੀ ਸ਼ੁੱਧ ਪਾਠ ਨੀ ਪੜ੍ਹਦਾ ਗੀਤਾ ਦਾ ਪਾਠ ਦਾ ਉਚਾਰਨ ਇਸ ਤਰ੍ਹਾਂ ਹੈ ਪਾਠ ਕਰਨਾ ਵੀ ਭੁੱਲ ਗਿਆ ਸੀ। ਇਸ ਤਰ੍ਹਾਂ ਮੂਰਖ ਬਣਾ ਦੇਣ ਵਾਲੇ ਨੇ ਪੰਡਿਤਾਂ ਤੋਂ ਤੇ ਮੂਰਖਾਂ ਨੂੰ ਪੰਡਿਤ ਬਣਾ ਦੇਣ ਵਾਲੇ ਹਨ। ਇਸੇ ਤਰੀਕੇ ਨਾਲ ਰਾਜਿਆਂ ਤੋਂ ਭਿਖਾਰੀ ਤੇ ਭਿਖਾਰੀਆਂ ਤੋਂ ਰਾਜ ਕੰਗਾਲਾਂ ਨੂੰ ਰਾਜ ਤੇ ਰਾਜਿਆਂ ਨੂੰ ਕੰਗਾਲ ਕਰਨ ਵਾਲੇ ਨੇ। ਰੀਤੇ ਭਰੇ ਭਰੇ ਸਖਨਾਵੈ ਤੇ ਰੀਤੇ ਭਰੇ ਜਿਹੜੇ ਸ਼ੁਭ ਗੁਣਾਂ ਤੋਂ ਖਾਲੀ ਨੇ ਉਹਨਾਂ ਦੇ ਵਿੱਚ ਸ਼ੁਭ ਗੁਣ ਭਰ ਦੇਣ ਵਾਲੇ ਨੇ ਤੇ ਜਿਹੜੇ ਭਰੇ ਹੋਏ ਨੇ ਹੰਕਾਰ ਦੇ ਵਿੱਚ ਉਹਨਾਂ ਨੂੰ ਖਾਲੀ ਕਰ ਦੇਣ ਵਾਲੇ ਹਨ। ਕਹਿ ਤਾਕਤੋ ਵਿਵਹਾਰੇ ਇਹ ਅਕਾਲ ਪੁਰਖ ਵਾਹਿਗੁਰੂ ਦੇ ਕਾਰ ਵਿਹਾਰ ਨੇ ਇਹ ਉਹਨਾਂ ਦੇ ਕੌਂਤਕ ਨੇ। ਕੌਣ ਜਾਣ ਤੇਰੇ ਚੋਜ ਨਾ ਜਾਣੇ ਕੋਈ ਮੈਂ ਅਕਾਲ ਪੁਰਖ ਵਾਹਿਗੁਰੂ ਜੀ ਆਪ ਸੰਪੂਰਨ ਹੋ ਫਲ ਬਰਦਾਤੇ ਹੋ ਆਪ ਜੀ ਜਿਹੜੇ ਕੌਤਕ ਨੇ ਉਹਨਾਂ ਨੂੰ ਕੋਈ ਜਾਣਦਾ ਨੀ ਅਗਲੇ ਛਿੰਡ ਦੇ ਵਿੱਚ ਆਪ ਜੀ ਨੇ ਕੀ ਕੌਤਕ ਵਰਤਾਉਣਾ ਜਾਂ ਪਿੱਛੇ ਆਪ ਜੀ ਨੇ ਕੀ ਕੌਤਕ ਕੀਤੇ ਹਨ ਉਹਨਾਂ ਸਾਰੇ ਕੌਤਕਾਂ ਨੂੰ ਕੋਈ ਵੀ ਜਾਣ ਨਹੀਂ ਸਕਦਾ ਹੈ।
ਆਦ ਜੁਗਾਦ ਕਰੇ ਪ੍ਰਤਪਾਲ
ਅਕਾਲ ਪੁਰਖ ਵਾਹਿਗੁਰੂ ਜੀ ਆਦ ਸ਼ੁਰੂ ਤੋਂ ਲੈ ਕਰਕੇ ਜਦੋਂ ਸ੍ਰਿਸ਼ਟੀ ਬਣੀ ਹੈ ਉਦੋਂ ਤੋਂ ਲੈ ਕਰਕੇ ਜੁਗਾਦ ਜੁਗਾਂ ਆਦਿਕ ਦੇ ਵਿੱਚ ਕਰੇ ਪ੍ਰਤਪਾਲਾ ਜੀਵਾਂ ਦੀ ਪਾਲਣਾ ਕਰ ਰਹੇ ਹੋ ਆਪ ਜੀਵਾਂ ਜੀਵਾਂ ਨੂੰ ਪੈਦਾ ਕਰਦੇ ਹੋ ਫਿਰ ਦੇਖੋ ਅਣਮੰਗਿਆ ਦਾਨ ਦਿੰਦੇ ਹੋ ਸਵਾਸ ਅਣਮੰਗਿਆ ਦਾਨ ਦੇ ਕਰਕੇ ਪਾਲਣਾ ਕਰ ਰਹੇ ਹਾਂ ਇਸੇ ਤਰੀਕੇ ਨਾਲ ਰੋਜੀ ਰੋਟੀ ਬਖਸ਼ ਰਹੇ ਹਨ ਪਾਉਣ ਵਾਸਤੇ ਕੱਪੜੇ ਦੇ ਰਹੇ ਨੇ ਇਸੇ ਤਰੀਕੇ ਦੇ ਨਾਲ ਜਿੰਨੀਆਂ ਵੀ ਲੋੜਾਂ ਨੇ ਆਪੇ ਅਕਾਲ ਪੁਰਖ ਵਾਹਿਗੁਰੂ ਜੀ ਪੂਰੀਆਂ ਕਰਦੇ ਨੇ। ਇਸ ਤਰੀਕੇ ਦੇ ਨਾਲ ਜੁਗਾਂ ਜੁਗਾਂ ਦੇ ਵਿੱਚ ਸ਼ੁਰੂ ਤੋਂ ਲੈ ਕਰਕੇ ਜਦੋਂ ਤੋਂ ਆਪ ਜੀ ਨੇ ਸ੍ਰਿਸ਼ਟੀ ਸਾਜੀ ਹੈ ਉਦੋਂ ਤੋਂ ਲੈ ਕੇ ਜੀਵਾਂ ਦੀ ਪਾਲਣਾ ਕਰ ਰਹੇ ਹੋ।
ਘੱਟ ਘੱਟ ਰੂਪ ਅਨੂਪ ਦਇਆਲਾ,
ਦਇਆ ਦੇ ਘਰ ਪਰਮੇਸ਼ਰ ਜੀ ਆਪ ਦੇ ਰੂਪ ਅਨੂਪਮ ਉਪਾ ਤੋਂ ਰਹਿਤ ਹੈ, ਘੱਟ ਘੱਟ ਅਤੇ ਘੱਟਾ ਘੜਾਂ ਦੇ ਵਿਚ ਵਸਣ ਵਾਲੇ ਹੋ।
ਜਿਉਂ ਤੁਧ ਭਾਵੈ ਤਿਵੈ ਚਲਾਵੈ, ਸਭ ਤੇ ਰੋਕਿਆ ਕਮਾਤਾ ਹੈ,
ਸਭ ਤੇ ਰੋਕਿਆ ਕਮਾਤਾ ਹੈ। ਮਹਾਰਾਜ ਸਾਰੇ ਹੀ ਆਪ ਜੀ ਦੇ ਕੀਤੇ ਹੋਏ ਹੁਕਮ ਦੇ ਅਨੁਸਾਰ ਹੀ ਕਮਾਉਂਦੇ ਹਨ, ਸਾਰੇ ਆਪ ਜੀ ਦੇ ਹੁਕਮ ਨੂੰ ਕਮਾਤਾ ਕਮਾ ਰਹੇ ਹਨ। ਜੋ ਤੁਧ ਭਾਵੈ ਤਿਵੈ ਚਲਾਵੈ, ਜਿਵੇਂ ਆਪ ਜੀ ਨੂੰ ਭਾਉਂਦਾ, ਜਿਵੇਂ ਆਪ ਜੀ ਨੂੰ ਚੰਗਾ ਲੱਗਦਾ, ਉਵੇਂ ਆਪ ਜੀ ਇਸ ਜੀਵ ਦੇ ਤਾਈ ਉਵੇਂ ਇਹ ਚੱਲਦਾ। ਆਪ ਜੀ ਦੇ ਹੁਕਮ ਤੋਂ ਕੋਈ ਬਾਹਰ ਨਹੀਂ ਹੈ ਅਤੇ ਆਪ ਜੀ ਦੇ ਹੁਕਮ ਦੇ ਅਨੁਸਾਰ ਹੀ, ਆਪ ਦੇ ਕੀਤੇ ਹੋਏ ਹੁਕਮ ਦੇ ਮੁਤਾਬਕ ਹੀ ਇਹ ਜੀਵ ਸੰਸਾਰ ਦੇ ਵਿਚ ਆ ਕੇ ਸ਼ੁਭ ਅਸ਼ੁਭ ਕਰਮ ਕਮਾਉਂਦਾ ਹੈ।
ਅੰਤਰ ਜੋਤ ਭਲੀ ਜਗ ਜੀਵਨ,
ਇਹ ਜਗਤ ਦੇ ਜੀਵਨ ਸਰੂਪ ਪਰਮੇਸ਼ਰ ਜੀਓ ਸਾਰਿਆਂ ਦੇ ਅੰਦਰ ਅੰਤਰ ਆਪ ਜੀ ਦੀ ਜਿਹੜੀ ਜੋਤ ਹੈ ਭਲੀ ਪ੍ਰਕਾਰ ਪ੍ਰਕਾਸ਼ ਰਹੀ ਹੈ।
ਸਾਧ ਘੱਟ ਭੋਗ ਹਰ ਰਸ ਪੀਵਨ,
ਪਰਮੇਸ਼ਰ ਸਾਰਿਆਂ ਘਟਾਂ ਦੇ ਵਿਚ, ਹਿਰਦਿਆਂ ਦੇ ਵਿਚ, ਸਾਰਿਆਂ ਸਰੀਰਾਂ ਦੇ ਵਿਚ ਵੱਸ ਕਰਕੇ ਭੋਗਾਂ ਨੂੰ ਭੋਗ ਰਿਹਾ ਹੈ ਅਤੇ ਉਹੀ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਸਾਰਿਆਂ ਰਸਾਂ ਨੂੰ ਪੀ ਰਿਹਾ ਹੈ।
ਆਪੇ ਲੇਵੈ ਆਪੇ ਦੇਵੈ, ਤਿਉ ਲੋਈ ਜਗਤ ਪਿਤ ਦਾਤਾ ਹੈ,
ਤਿਉ ਲੋਈ ਜਗਤ ਪਿਤ ਦਾਤਾ ਹੈ। ਜਗਤ ਦੇ ਪਿਤਾ ਸਰੂਪ ਪਰਮੇਸ਼ਰ ਜੀ ਆਪ ਜੀ ਤਿਉ ਲੋਈ ਤਿੰਨੇ ਲੋਕ, ਸਵਰਗ ਲੋਕ, ਮਾਤ ਲੋਕ, ਪਤਾਲ ਲੋਕ, ਤਿੰਨੇ ਲੋਕਾਂ ਦੇ ਦਾਤੇ ਹੋ ਅਤੇ ਆਪੇ ਲੇਵੈ ਆਪੇ ਦੇਵੈ, ਆਪੇ ਹੀ ਉਹ ਅਕਾਲ ਪੁਰਖ ਵਾਹਿਗੁਰੂ ਜੀ ਇਸ ਜੀਵ ਦੇ ਤਾਈ ਦਿੰਦੇ ਹਨ ਦਾਤਾਂ ਅਤੇ ਆਪੇ ਇਸ ਜੀਵ ਦੇ ਪਾਸੋਂ ਦਾਤਾਂ ਵਾਪਸ ਲੈ ਦਿੰਦੇ ਨੇ। ਇਸੇ ਤਰੀਕੇ ਦੇ ਨਾਲ ਆਪੇ ਹੀ ਇਸ ਜੀਵ ਦੇ ਤਾਈ ਬਖਸ਼ ਕਰਕੇ ਰਹਿਮਤ ਕਰਕੇ ਸਵਾਸ ਦਿੰਦੇ ਹਨ ਅਤੇ ਆਪੇ ਦੇਵੈ ਆਪ ਹੀ ਉਹ ਅਕਾਲ ਪੁਰਖ ਵਾਹਿਗੁਰੂ ਜੀ ਇਸ ਜੀਵ ਦੇ ਕੋਲੋਂ ਜਿਹੜੇ ਸਵਾਸ ਹਨ ਉਹ ਵਾਪਸ ਲੈ ਲੈਂਦੇ ਹਨ।
ਜਗਤ ਉਪਾਏ ਖੇਲ ਰਚਾਇਆ,
ਜਗਤ ਨੂੰ ਸੰਸਾਰ ਨੂੰ ਉਪਾਏ ਪੈਦਾ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਇੱਕ ਖੇਡ ਰਚਾਈ ਹੋਈ ਹੈ।
ਪਵਨ ਪਾਣੀ ਅਗਨੀ ਜੀਉ ਪਾਇਆ,
ਪੌਣ ਹਵਾ ਪਾਣੀ ਅਤੇ ਅਗਨੀ ਅੱਗ ਇਹ ਤੱਤ ਪੰਜੇ ਤੱਤ, ਪੌਣ ਹਵਾ ਪਾਣੀ ਅੱਗ ਆਦਿਕ ਜਿਹੜੇ ਪੰਜੇ ਤੱਤ ਨੇ ਇਨ੍ਹਾਂ ਪੰਜਾਂ ਤੱਤਾਂ ਦੁਆਰਾ ਅਕਾਲ ਪੁਰਖ ਵਾਹਿਗੁਰੂ ਜੀ ਨੇ ਖੇਲ ਜਗਤ ਉਪਾਏ ਸੰਸਾਰ ਜਿਹੜਾ ਪੈਦਾ ਕੀਤਾ ਪੰਜਾਂ ਤੱਤਾਂ ਦੁਆਰਾ ਅਤੇ ਇਸ ਤਰੀਕੇ ਨਾਲ ਪੰਜਾਂ ਤੱਤਾਂ ਦੁਆਰਾ ਗੁਰੂ ਪਿਆਰ ਇਸ ਸਰੀਰ ਦੀ ਪਰਮੇਸ਼ਰ ਨੇ ਬਣਾਉਤ ਬਣਾਉਣਾ ਕੀਤੀ ਹੈ। ਇਸ ਸਰੀਰ ਨੂੰ ਪੰਜ ਤੱਤਾਂ ਦੁਆਰਾ ਤਿਆਰ ਕਰਕੇ ਤੇ ਇਹਦੇ ਵਿਚ ਜੀਵ ਪਾਇਆ, ਜੀਵ ਆਤਮਾ ਨੂੰ ਪਾਉਣਾ ਕੀਤਾ, ਜੀਵ ਆਤਮਾ ਚੇਤਨ ਸੱਤਾ ਨੂੰ ਇਹ ਪੰਜ ਤੱਤਾਂ ਦੁਆਰਾ ਸੂਲ ਬਣਾ ਕੇ ਇਹਦੇ ਵਿਚ ਜੀਵ ਆਤਮਾ ਪਾਈ ਹੈ।
ਇਹੀ ਨਗਰੀ ਨੌ ਦਰਵਾਜੇ, ਸੋ ਦਸਵਾਂ ਗੁਪਤ ਰਹਾਤਾ ਹੈ,
ਦੇਹੀ ਨਗਰੀ ਨੌ ਦਰਵਾਜੇ, ਇਹ ਦੇਹੀ ਰੂਪ ਨਗਰੀ ਦੇ ਵਿਚ ਨੌ ਦਰਵਾਜੇ ਰੱਖ ਦਿੱਤੇ ਨੇ। ਜਿਸ ਤਰ੍ਹਾਂ ਕੋਈ ਸ਼ਹਿਰ ਹੋਵੇ, ਪੁਰਾਣੇ ਸਮੇਂ ਦੇ ਵਿਚ ਸ਼ਹਿਰਾਂ ਨੂੰ ਦਰਵਾਜੇ ਹੁੰਦੇ ਸਨ, ਚਾਰ ਪਾਸੇ ਦੋਹਾਂ ਹੀ ਪਾਸਿਆਂ ਤੇ ਸ਼ਹਿਰ ਦੇ ਦਰਵਾਜੇ। ਇਸੇ ਤਰੀਕੇ ਨਾਲ ਇਹ ਸਰੀਰ ਰੂਪੀ ਜਿਹੜੀ ਨਗਰੀ ਹੈ, ਸਰੀਰ ਰੂਪੀ ਸ਼ਹਿਰ ਦੇ ਵਿਚ ਨੌ ਦਰਵਾਜੇ ਨੇ, ਦੋ ਅੱਖਾਂ ਦੋ ਨੱਕ ਚਾਰ ਹੋ ਗਏ ਕੰਨ ਛੇ, ਇਸੇ ਤਰੀਕੇ ਨਾਲ ਸਤਵਾਂ ਮੂੰਹ ਤੇ ਦੋ ਗੁਪਤ ਇੰਦਰੇ। ਇਸ ਤਰੀਕੇ ਨਾਲ ਗੁਰੂ ਪਿਆਰਿਓ ਇਹ ਜਿਹੜੇ ਨੌ ਦਰਵਾਜੇ ਹਨ, ਨੌ ਗੋਲਕਣ ਇੰਦਰ ਨੌ ਮੋਰੀਆਂ ਹਨ। ਇਸ ਤਰੀਕੇ ਨਾਲ ਇਹ ਨਗਰੀ ਦੇਹੀ ਰੂਪੀ ਨਗਰੀ ਦੇ ਵਿਚ ਨੌ ਦਰਵਾਜੇ ਰੱਖੇ ਹੋਏ ਨੇ ਅਤੇ ਸੋ ਦਸਵਾਂ ਗੁਪਤ ਰਹਾਤਾ ਹੈ, ਉਹ ਦਸਵਾਂ ਜਿੱਥੇ ਅਕਾਲ ਪੁਰਖ ਵਾਹਿਗੁਰੂ ਦਾ ਵਾਸਾ ਹੈ ਉਹ ਦਸਵਾਂ ਦਰਵਾਜਾ ਗੁਪਤ ਰੱਖਿਆ ਹੋਇਆ ਹੈ। ਇਸ ਤਰੀਕੇ ਨਾਲ ਉਹ ਗੁਪਤ ਰੱਖਿਆ ਉਹ ਨਹੀਂ ਖੁੱਲਾ ਹੈ, ਉਸ ਨੂੰ ਖੋਲਣ ਦੇ ਵਾਸਤੇ ਇਹ ਨੌ ਦਰਵਾਜੇ ਜਿਹੜੇ ਹਨ ਬੰਦ ਕਰਨੇ ਪੈਣਗੇ, ਭਾਵ ਕਿ ਇਹਨਾਂ ਨੂੰ ਰੋਕਣਾ ਹੋਵੇਗਾ। ਇਹ ਰੋਕਣ ਦੇ ਨਾਲ ਉਹ ਦਸਵਾਂ ਦਰਵਾਜਾ ਖੁੱਲ ਜਾਂਦਾ। ਜੋਗੀ ਲੋਕ ਪ੍ਰਾਣਾਯਾਮ ਦੁਆਰਾ ਖੋਲ ਲੈਂਦੇ ਨੇ, ਕਬੀ ਨਾਸਕਾ ਦੁਆਰਾ ਸਾਹ ਚੜਾ ਕੇ ਪ੍ਰਾਣਾ ਪ੍ਰਾਣ ਵਾਯੂ ਪੰਜ ਪੌਣਾ ਜਿਹੜੀਆਂ ਸਰੀਰ ਦੇ ਵਿਚ ਹਨ, ਪ੍ਰਾਣ ਵਾਯੂ ਤੇ ਅਪਾਣ ਵਾਯੂ ਬੰਦ ਪਾਉਣ ਅਤੇ ਜਿਹੜੇ ਆਪਾਂ ਸਵਾਸ ਲੈਂਦੇ ਹਾਂ ਇਹਨਾਂ ਦੋਵਾਂ ਨੂੰ ਰੋਕ ਕਰਕੇ ਤੇ ਪਿੱਛੇ ਜਿਹੜੀ ਆਪਣੇ ਰੀੜ੍ਹ ਦੀ ਹੱਡੀ ਹੈ ਇਹਦੇ ਦੁਆਲੇ ਬ੍ਰਹਮ ਰੰਦਰ ਨਾੜੀ ਹੈ, ਉਸ ਨੇ ਸੱਪ ਦੇ ਵਾਂਗ ਉਸ ਕੁੰਡਲੀ ਮਾਰੀ ਹੋਈ ਹੈ ਰੀੜ ਦੀ ਹੱਡੀ ਨੂੰ, ਉਹਦੇ ਵਿਚ ਪ੍ਰਾਣ ਵਾਯੂ ਨੂੰ ਤੇ ਅਪਾਣ ਵਾਯੂ ਨੂੰ ਰੋਕ ਕਰਕੇ ਉਹਦੇ ਵਿਚ ਛੱਡ ਦਿੰਦੇ ਨੇ। ਉਹ ਜਿਹੜੀ ਕੁੰਡਲੀ ਹੈ, ਉਹ ਜਿਹੜੀ ਦਾੜੀ ਬ੍ਰਹਮ ਰੰਤਰ, ਉਹ ਗੁਰੂ ਪਿਆਰੇ ਉਹਦੇ ਵਿਚ ਹਵਾ ਭਰੀ ਜਾਂਦੀ, ਟਿਊਬ ਦੇ ਵਿਚ ਜਿਵੇਂ ਹਵਾ ਭਰਦੀ ਟਿਊਬ ਸਿੱਧੀ ਹੋ ਜਾਂਦੀ ਹੈ, ਇਸ ਤਰੀਕੇ ਨਾਲ ਇਹ ਦੋਵੇਂ ਹਵਾਵਾਂ ਰੋਕ ਕਰਕੇ ਉਹਦੇ ਵਿਚ ਛੱਡ ਦਿੰਦੇ ਨੇ ਤੇ ਉਹ ਫਿਰ ਸਿੱਧੀ ਹੋ ਜਾਂਦੀ। ਤੇ ਫਿਰ ਜਿਹੜੇ ਇਸ ਤਰੀਕੇ ਦੇ ਨਾਲ ਸਰੀਰ ਦੇ ਅੰਦਰ ਇਹ ਚੱਕਰ ਨੇ ਉਹ ਵਿੰਨੇ ਜਾਂਦੇ ਹਨ ਅਤੇ ਉਹ ਇਹਨਾਂ ਸਵਾਸਾਂ ਨੂੰ, ਦੋਵਾਂ ਵਾਯੂਆਂ ਨੂੰ ਰੋਕ ਕਰਕੇ, ਪ੍ਰਾਣਾਂ ਨੂੰ ਅਪਾਨ ਨੂੰ ਰੋਕ ਕਰਕੇ ਆਪਣੇ ਸਵਾਸਾਂ ਨੂੰ ਦਸਵੇਂ ਦੁਆਰ ਚੁਕਾ ਲੈਂਦੇ ਨੇ ਤੇ ਓਦਾਂ ਵੀ ਓਅੰਗ ਤੇਈ ਮਾਤਰਾ ਵਾਲੀ ਉਚਾਰਨ ਕਰਦੇ ਨੇ ਯੋਗੀ। ਪ੍ਰਾਣਾਯਾਮ ਦੁਆਰਾ ਖੱਬੀ ਨਾਸਿਕਾ ਸੂਰਜ ਚੰਦਰਮਾ ਨਾਲ ਸੰਬੰਧ ਰੱਖਦੀ ਹੈ, ਇਹਦੇ ਦੁਆਰ ਓਅੰਗ ਓਅੰਗ ਕਰਕੇ ਖੱਬੇ ਨੱਕ ਦੁਆਰਾ ਆਪਣੇ ਸਵਾਸਾਂ ਨੂੰ ਤਾਂ ਚੜਾ ਕੇ ਤੇ ਸੁਖਮਨਾ ਉੱਥੇ 64 ਵਾਰੀ ਉਚਾਰਨ ਕਰਕੇ ਤੇ ਸਵਾਸਾਂ ਨੂੰ ਟਿਕਾਉਂਦੇ ਨੇ, ਦਸਵੇਂ ਦੁਆਰ ਦੇ ਵਿਚ ਆਪਣੇ ਸਵਾਸਾਂ ਨੂੰ ਟਿਕਾਉਂਦੇ ਨੇ ਤੇ ਫਿਰ ਇਧਰਲੀ ਜਿਹੜੀ ਨੱਕ, ਸੱਜਾ ਨੱਕ ਹੈ ਆਪਣਾ, ਇਹ ਸੂਰਜ ਨਾਲ ਇਹਦਾ ਸੰਬੰਧ ਮੰਨਦੇ ਨੇ ਤੇ ਇਹਦੇ ਦੁਆਰਾ ਫਿਰ 23 ਵਾਰੀ ਓਅੰਗ ਓਅੰਗ ਕਰਕੇ ਥੱਲੇ ਲਾ ਲੈਂਦੇ ਨੇ। ਇਸ ਤਰੀਕੇ ਦੇ ਨਾਲ ਉਹ ਦਸਵੇਂ ਦੁਆਰ ਨੂੰ ਖੋਲਦੇ ਹਨ ਤੇ ਫਿਰ ਇਸ ਤਰ੍ਹਾਂ ਰਿਧੀਆਂ ਸਿੱਧੀਆਂ ਪ੍ਰਾਪਤ ਉਹਨਾਂ ਨੂੰ ਹੁੰਦੀਆਂ ਨੇ ਤੇ ਇਹ ਯੋਗੀਆਂ ਦਾ ਤਰੀਕਾ ਹੈ। ਤੇ ਗੁਰਮਤਿ ਅਨੁਸਾਰ ਸ਼ਬਦ ਦਾ ਅਭਿਆਸ ਕਰਦਿਆਂ ਹੋਇਆਂ ਜਿਹੜਾ ਮਨ ਹੈ ਇਹ ਵਾਸ਼ਨਾਵਾਂ ਦੇ ਵੱਲੋਂ ਸ਼ਾਂਤ ਹੋ ਜਾਵੇ, ਵਾਸ਼ਨਾਵਾਂ ਬਹਿ ਜਾਣ, ਜਦੋਂ ਇਹਦੇ ਇਸ ਮਨ ਦੀਆਂ ਪੁਰਨੇ ਲੈ ਹੋ ਜਾਣ ਤੇ ਸ਼ਬਦ ਦੇ ਵਿਚ ਜਿਹੜੀ ਸੁਰਤ ਹੈ ਸ਼ਬਦ ਦੇ ਵਿਚ ਪਾ ਜਾਵੇ, ਉਦੋਂ ਗੁਰੂ ਪਿਆਰੇ ਦਸਵਾਂ ਦੁਆਰ ਖੁੱਲ ਜਾਂਦਾ। ਇਹ ਜਿਹੜੇ 9 ਦਰਵਾਜੇ ਹਨ ਇਹਨਾਂ ਦੇ ਵੱਲੋਂ ਜਦੋਂ ਮਨ ਹੈ ਦੌੜਨਾ ਹਟ ਜਾਵੇ ਇਹਨਾਂ ਦਰਵਾਜਿਆਂ ਦੇ ਰਾਹੀਂ, ਹੁਣ ਦਰਵਾਜੇ ਹੋਣ ਕਮਰੇ ਦੇ ਵਿਚ ਆਦਮੀ ਦਰਵਾਜੇ ਦੁਆਰਾ ਬਾਹਰ ਜਾਂਦਾ, ਜਦੋਂ ਇਹ ਦਰਵਾਜੇ ਬੰਦ ਹੋ ਜਾਣ ਤੇ ਮਨ ਹੈ ਜਿਹੜਾ ਗੁਰੂ ਪਿਆਰੇ ਉਦੋਂ ਫਿਰ ਦਸਵੇਂ ਦੁਆਰ ਦੇ ਵਿਚ ਜਾ ਪਹੁੰਚਦਾ। ਇਹ ਦਰਵਾਜੇ ਬੰਦ ਹੋਣ ਦੇ ਕਰਕੇ ਜਦੋਂ ਇਹ ਬੰਦ ਹੋ ਜਾਣਗੇ ਤਾਂ ਮਨ ਜਿਹੜਾ ਰੁਕ ਜਾਵੇਗਾ, ਦਸਵੇਂ ਚ ਪਹੁੰਚੂਗਾ। ਫਿਰ ਇਸੇ ਤਰੀਕੇ ਦੇ ਨਾਲ ਉਹ ਜਿਹੜਾ ਦਸਵਾਂ ਗੁਪਤ ਰੱਖਿਆ ਹੋਇਆ ਹੈ, 9 ਦਰਵਾਜੇ ਗੁਰੂ ਪਿਆਰੇ ਪ੍ਰਗਟ ਕੀਤੇ ਹੋਏ ਨੇ, 9 ਦੁਆਰੇ ਪ੍ਰਗਟ ਕੇ ਦਸਵਾਂ ਗੁਪਤ ਰਖਾਇਆ। ਇਸ ਤਰੀਕੇ ਦੇ ਨਾਲ ਅਨੰਦ ਸਾਹਿਬ ਦੇ ਵਿਚ ਮਹਾਰਾਜ ਬਖਸ਼ਾਂ ਕਰਦੇ ਨੇ, 9 ਦਾ ਇਹ ਪ੍ਰਗਟ ਕੀਤੇ ਨੇ, ਆਪਾਂ ਨੂੰ ਦਿਸਦੇ ਨੇ। ਇਹਨਾਂ ਦੁਆਰਾ ਮਨ ਬਾਹਰ ਦੌੜਦਾ, ਅੱਖਾਂ, ਨੱਕ, ਕੰਨ, ਇਸੇ ਤਰੀਕੇ ਨਾਲ ਮੂੰਹ ਹੋ ਗਿਆ ਇੱਕ ਗੁਪਤ ਇੰਦਰੇ। ਇਸ ਤਰੀਕੇ 9 ਹੀ ਦਰਵਾਜਿਆਂ ਦੁਆਰਾ ਮਨ ਹੈ ਬਾਹਰ ਨੂੰ ਦੌੜਦਾ ਹੈ ਤੇ ਉਹ ਇਹਨਾਂ ਨੂੰ ਰੋਕ ਕਰਕੇ ਮਨ ਜਿਹੜਾ ਹੈ ਪਹਿਲਾਂ ਇੰਦਰੇ ਵਾਸ ਕਰਨ ਦੇ ਨਾਲ, ਸਭ ਤੋਂ ਪਹਿਲਾਂ ਇੰਦਰੇ ਵਾਸ ਕਰਨੇ ਪੈਂਦੇ ਨੇ, ਉਸ ਤੋਂ ਬਾਅਦ ਫਿਰ ਮਨ ਦਾ ਸੰਮ ਵੀ ਹੁੰਦਾ ਹੈ, ਇੰਦਰੇ ਦਮਨ ਕਰਨ ਦੇ ਨਾਲ, ਸੰਜਮ ਰੱਖਣ ਦੇ ਨਾਲ, ਉਸ ਤੋਂ ਬਾਅਦ ਮਨ ਦੀ ਗਾਂਹ ਗੱਲ ਬਣਦੀ। ਇਹ ਪ੍ਰਗਟ ਕੀਤੇ ਨੇ, ਆਪਾਂ ਨੂੰ ਦਿਸਦੇ ਹਨ ਤੇ ਇਹਨਾਂ 9 ਦਰਵਾਜਿਆਂ ਦੁਆਰਾ ਇਹ ਆਦਮੀ ਬਾਹਰ ਨੂੰ ਦੌੜਦਾ, 9 ਦਰਵਾਜੇ ਆਦਮੀ ਵਰਤਦਾ ਹੈ, ਉਹ ਦਸਵਾਂ ਗੁਪਤ ਹੈ। 9 ਦਰਵਾਜੇ ਹੀ ਨਗਰੀ, 9 ਦਰਵਾਜੇ ਸਟੀਲ ਰੂਪੀ ਨਗਰੀ ਦੇ ਵਿਚ 9 ਦਰਵਾਜੇ ਪ੍ਰਗਟ ਕੀਤੇ ਨੇ ਅਤੇ ਦਸਵਾਂ ਗੁਪਤ ਰਹਾਤਾ ਹੈ, ਦਸਵਾਂ ਦੁਆਰ ਗੁਰੂ ਕਰ ਤਾਲੂ ਦੇ ਵਿਚ ਮੰਨਿਆ ਗਿਆ ਹੈ, ਉਹ ਗੁਪਤ ਰੱਖਿਆ ਹੋਇਆ ਹੈ।
4 ਨਦੀ ਅਗਨੀ ਅਸਰਾਲਾ,
4 ਨਦੀਆਂ ਨੇ, ਸੰਸਾਰ ਸਮੁੰਦਰ ਹੈ, ਇੱਕ ਸੰਸਾਰ ਸਮੁੰਦਰ ਦੀ ਨਿਆਈ ਹੈ। ਇਹਦੇ ਜਿਵੇਂ ਸਮੁੰਦਰ ਦੇ ਵਿਚ ਪ੍ਰਤੱਖ ਸਮੁੰਦਰ ਦੇ ਵਿਚ ਨਦੀਆਂ ਪਾਣੀ ਦੀਆਂ ਭਰ ਕੇ ਪੈ ਰਹੀਆਂ ਹਨ, ਇਸ ਤਰੀਕੇ ਦੇ ਨਾਲ ਇਹ ਸੰਸਾਰ ਸਮੁੰਦਰ ਹੈ। 4 ਨਦੀ ਅਗਨੀ ਅਸਰਾਲਾ, ਮਹਾਰਾਜ ਕਹਿੰਦੇ ਨੇ ਇਹ ਸਮੁੰਦਰ ਦੇ ਵਿਚ, ਸੰਸਾਰ ਸਮੁੰਦਰ ਦੇ ਵਿਚ 4 ਨਦੀਆਂ ਅੱਗ ਦੀਆਂ ਪੈ ਰਹੀਆਂ ਨੇ ਬੜੀਆਂ। ਅਸਰਾਲਾ ਦਾ ਮਤਲਬ ਹੁੰਦਾ ਭਿਆਨਕ, ਤੇ ਭਿਆਨਕ 4 ਅੱਗ ਦੀਆਂ ਨਦੀਆਂ ਪੈ ਰਹੀਆਂ ਨੇ, ਹੰਸ, ਹੇਤ, ਲੋਭ, ਕੋਪ, ਚਾਰੇ ਨਦੀਆਂ ਅੱਗ, ਪਵਹਿਤ ਜੈ ਨਾਨਕਾ ਤਰੀਆ ਕਰਮੀ ਲੱਗ। ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੰਸ, ਹੇਤ, ਲੋਭ, ਕੋਪ, ਹੰਸ ਹਿੰਸਾ ਦੀ ਅੱਗ, ਲੋਭ ਦੀ ਅੱਗ, ਕੋਪ ਕ੍ਰੋਧ ਦੀ ਅੱਗ, ਤੇ ਹੇਤ ਮੋਹ ਦੀ ਅੱਗ। ਹੰਸ ਹੇਤ ਲੋਭ ਕੋਪ ਹਿੰਸਾ ਕਰਨ ਦੀ ਅੱਗ, ਮੋਹ ਕਰਨ ਦੀ ਅੱਗ, ਮੋਹ ਦੇ ਵਿਚ ਤਦਾਕਾਰ ਹੋ ਰਹੇ ਨੇ ਲੋਕ। ਇਸੇ ਤਰੀਕੇ ਨਾਲ ਲੋਭ, ਹਰੇਕ ਨੂੰ ਲੋਭ ਲੱਗਾ ਹੋਇਆ ਹੈ, ਲੋਭ ਦੀ ਅੱਗ ਬੜੀ ਭਾਰੀ, ਤ੍ਰਿਸ਼ਨਾ ਦੀ ਅੱਗ ਬੜੀ ਭਾਰੀ ਲੱਗੀ ਹੋਈ ਹੈ ਜੀਵਾਂ ਦੇ ਅੰਦਰ। ਇਸੇ ਤਰ੍ਹਾਂ ਮੋਹ ਦੀ, ਹਿੰਸਾ ਦੀ ਤੇ ਕ੍ਰੋਧ ਦੀ ਅੱਗ ਲੱਗੀ ਹੈ। ਇਸ ਤਰ੍ਹਾਂ ਇਹ 4 ਅੱਗਾਂ ਹਨ ਸੰਸਾਰ ਸਮੁੰਦਰ ਦੇ ਵਿਚ, 4 ਨਦੀਆਂ ਅੱਗ ਦੀਆਂ ਭਾਰੀ ਪੈ ਰਹੀਆਂ ਨੇ, 4ੇ ਨਦੀਆਂ ਅੱਗ। ਪਵਹਿ ਤਜੈ ਨਾਨਕਾ, ਇਸ ਦੇ ਵਿਚ ਜਿਹੜੇ ਮਨਮੁਖ ਲੋਕ ਨੇ ਇਹਨਾਂ ਨਦੀਆਂ ਦੇ ਵਿਚ ਪੈ ਕਰਕੇ ਡੁੱਬ ਰਹੇ ਹਨ ਅਤੇ ਇਹਨਾਂ ਅੱਗ ਦੀਆਂ ਨਦੀਆਂ ਵਿਚ ਮਨਮੁਖ ਲੋਕ ਪੈ ਕਰਕੇ ਸੜ ਰਹੇ ਹਨ। ਤਰੀਆ ਕਰਮੀ ਲੱਗ, بخش دوارا بخش پراپت کر کے ستگرا کو ندیا تو ترنا ہوں ہے. سچے پاتشاہ جی کہ چار ندی اگنی سرالا یہ جڑی چار ندیاں ہیں گرو پیارو اگ دیا بھیانک ہیں جڑی سنسار سمندر وگ رہی ہیں.
ਕੋਈ ਗੁਰਮੁਖ ਬੂਜੈ ਸ਼ਬਦ ਨਿਰਾਲਾ,
ਕੋਈ ਗੁਰਮੁਖ ਬਣ ਕਰਕੇ ਸ਼ਬਦ ਦੁਆਰਾ ਸਮਝ ਕਰਕੇ ਇਹਨਾਂ ਨਦੀਆਂ ਤੋਂ ਨਿਰਾਲਾ ਵੱਖਰਾ ਹੋ ਗਿਆ ਹੈ. ਸ਼ਬਦ ਨੂੰ ਸਮਝ ਕਰਕੇ ਅਥਵਾ ਸ਼ਬਦ ਦੀ ਕਮਾਈ ਕਰਕੇ ਨਿਰਾਲਾ ਇਹਨਾਂ ਨਦੀਆਂ ਤੋਂ ਅਸੰਗ ਹੋ ਗਿਆ ਹੈ. ਗੁਰਮੁਖ ਮੁਖੀ ਗੁਰੂ ਨੂੰ ਧਾਰਨ ਕਰਕੇ ਤੇ ਉਹਨਾਂ ਕੋਲੋਂ ਸ਼ਬਦ ਪ੍ਰਾਪਤ ਕਰਕੇ ਉਪਦੇਸ਼ ਪ੍ਰਾਪਤ ਕਰਕੇ ਜਿਹੜਾ ਸਮਝ ਗਿਆ ਹੈ ਉਹ ਇਹਨਾਂ ਨਦੀਆਂ ਤੋਂ ਨਿਰਾਲਾ ਬਚ ਗਿਆ ਹੈ.
ਤਾਕਤ ਦੁਰਮਤ ਡੁੱਬੈ ਦਜ ਗੁਰ ਰਾਖੇ ਹਾਰ ਲਿਵਰਾਤਾ ਹੈ.
ਅਤੇ ਸਾਕਤ ਜਿਹੜੇ ਸਾਗਤ ਮਨਮੁਖ ਲੋਕ ਹਨ, ਸਾਗਤ ਸੰਗ ਨੱਕੀ ਜੇ ਦੂਰ ਹੋ ਜਾਈਏ ਪਾਗ, ਐਸੇ ਜਿਹੜੇ ਹਨ ਦੁਰਮਤ ਖੋਟੀ ਮਤ ਵਿਚ ਅਨਮਤ ਦੁਰਮਤ ਗੁਰਮਤ ਇਸ ਤਰੀਕੇ ਨਾਲ ਮਤਾਂ ਹੁੰਦੀਆਂ ਨੇ, ਤੇ ਜਿਹੜੇ ਦੁਰਮਤ ਖੋਟੀ ਮਤ ਵਿਚ ਲੱਗੇ ਹੋਏ ਨੇ ਡੁੱਬੈ ਦਜ ਹੈ ਪਵੈ ਦਜ ਹੈ ਪੈਂਦੇ ਹਨ ਨਦੀਆਂ ਵਿਚ ਅਤੇ ਸੜਦੇ ਹਨ. ਇੱਥੇ ਮਾਰੇ ਕਹਿੰਦੇ ਡੁੱਬੈ ਦਜ ਹੈ ਜਿਹੜੇ ਇਹਨਾਂ ਨਦੀਆਂ ਦੇ ਵਿਚ ਚਾਰ ਨਦੀਆਂ ਨੇ ਜਿਹੜੀਆਂ ਇਹਦੇ ਵਿਚ ਜਿਹੜੇ ਡੁੱਬਦੇ ਨੇ ਡੁੱਬਦੇ ਵੀ ਹਨ ਤੇ ਦਜ ਹੈ ਸੜਦੇ ਵੀ ਹਨ. ਗੁਰ ਰਾਖੇ ਹਰ ਲਿਵ ਰਾਤਾ ਹੈ. ਦੂਸਰੇ ਪਾਸੇ ਜਿਨ੍ਹਾਂ ਨੇ ਲਿਵ ਲਾਈ ਹੋਈ ਹੈ ਬਿਰਤੀ ਲਾ ਲਈ ਪਰਮੇਸ਼ਰ ਦੇ ਚਰਨਾਂ ਦੇ ਵਿਚ ਜਿਹੜੇ ਰੰਗੇ ਗਏ ਨੇ ਗੁਰੂ ਪਿਆਰਿਓ ਗੁਰ ਰਾਖੇ ਸਤਿਗੁਰਾਂ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਵਿਚ ਇਹਨਾਂ ਨੇ ਬਿਰਤੀ ਲਾਈ ਹੈ ਉਹਨਾਂ ਨੂੰ ਗੁਰੂ ਮਹਾਰਾਜ ਦੇ ਪਾਤਸ਼ਾਹ ਜੀ ਨੇ ਇਹਨਾਂ ਭਿਆਨਕ ਚਾਰ ਨਦੀਆਂ ਕ੍ਰੋਧ ਦੀ ਮੋਹ ਦੀ ਲੋਭ ਦੀ ਹਿੰਸਾ ਦੀ ਇਹਨਾਂ ਨਦੀਆਂ ਵਿਚ ਡੁੱਬਣ ਤੋਂ ਤੇ ਸੜਨ ਤੋਂ ਸਤਿਗੁਰਾਂ ਨੇ ਬਚਾ ਲੈਣਾ ਕੀਤਾ ਹੈ.
ਆਪ ਤੇ ਜਵਾਏ ਪ੍ਰਥਮੀ ਆਕਾਸ਼ਾ,
ਆਪ ਦਾ ਮਤਲਬ ਹੁੰਦਾ ਹੈ ਪਾਣੀ, ਪਾਣੀ ਤੇਜ ਦਾ ਮਤਲਬ ਹੁੰਦਾ ਅੱਗ, ਪਾਣੀ ਅੱਗ ਵਾਏ ਹਵਾ ਪ੍ਰਿਥਵੀ ਧਰਤੀ ਆਕਾਸ਼ਾ ਆਕਾਸ਼ ਇਹ ਜਿਹੜੇ ਪੰਜ ਤੱਤ ਹਨ.
ਤਿੰਨ ਮੈਂ ਪੰਜ ਤੱਤ ਕਰ ਵਾਸਾ,
ਇਹਨਾਂ ਪੰਜਾਂ ਤੱਤਾਂ ਦੁਆਰਾ ਸੰਸਾਰ ਦੀ ਉਤਪਤੀ ਕੀਤੀ, ਸ੍ਰਿਸ਼ਟੀ ਬਣਾਈ ਪੰਜ ਤੱਤਾਂ ਦੁਆਰਾ, ਪਾਣੀ ਅੱਗ ਹਵਾ ਧਰਤੀ ਤੇ ਆਕਾਸ਼ ਇਹਨਾਂ ਦੁਆਰਾ ਇਹ ਸ੍ਰਿਸ਼ਟੀ ਸਾਜੀ ਹੈ. ਇਹਨਾਂ ਨੂੰ ਸਾਜ ਕਰਕੇ ਤੇ ਗੁਰੂ ਪਿਆਰੇ ਆਦਮੀ ਦੇ ਵਿਚ ਇਹਨਾਂ ਪੰਜਾਂ ਤੱਤਾਂ ਵਾਲੇ ਗੁਣ ਪਾ ਦਿੱਤੇ ਨੇ. ਆਪ ਤੋਂ ਪਾਣੀ ਤੋਂ ਗੁਰੂ ਪਿਆਰੋ ਸਰੀਰ ਬਣਿਆ, ਸਰੀਰ ਦੇ ਅੰਦਰ ਪਾਣੀ ਖੂਨ ਦੇ ਰੂਪ ਵਿਚ ਮੌਜੂਦ ਹੈ, ਇਸੇ ਤਰੀਕੇ ਨਾਲ ਪਾਣੀ ਹੈ, ਮੂੰਹ ਦੀ ਲਾਰ ਪਾਣੀ ਦੀ ਅੰਸ਼ ਹੈ, ਇਸੇ ਤਰੀਕੇ ਨਾਲ ਜਿਹੜੀ ਬਿੰਦ ਹੁੰਦੀ ਹੈ ਉਹ ਵੀ ਪਾਣੀ ਦੀ ਅੰਸ਼ ਹੁੰਦੀ ਹੈ, ਇਸ ਤਰੀਕੇ ਨਾਲ ਇਹ ਪਾਣੀ ਦੀ ਅੰਸ਼ ਹੈ, ਪਾਣੀ ਸਰੀਰ ਦੇ ਵਿਚ ਮੌਜੂਦ ਹੈ, ਪਾਣੀ ਤੋਂ ਕਾਮ ਤੇ ਜਿਵੇਂ ਕਾਮ ਸਰੀਰ ਦੇ ਵਿਚ ਹੈ ਇਹ ਪਾਣੀ ਦੀ ਖਿਲਤ ਹੈ. ਪੰਜ ਤੱਤ ਨੇ, ਪੰਜਾਂ ਤੱਤਾਂ ਦੁਆਰਾ ਸਰੀਰ ਵੀ ਬਣਿਆ ਤੇ ਪੰਜਾਂ ਤੱਤਾਂ ਦੀਆਂ ਖਿਲਤਾਂ ਵੀ ਇਹ ਸਰੀਰ ਦੇ ਅੰਦਰ ਮੌਜੂਦ ਨੇ, ਅੰਸਾਂ ਵੀ ਮੌਜੂਦ ਨੇ ਤੇ ਗੁਣ ਵੀ ਮੌਜੂਦ ਨੇ ਪੰਜਾਂ ਤੱਤਾਂ ਦੁਆਰਾ ਤੱਤਾਂ ਦੇ ਸਰੀਰ ਦੇ ਵਿਚ. ਪਾਣੀ ਆਪਣੇ ਸਰੀਰ ਚ ਮੌਜੂਦ ਹੈ, ਲਾਲ ਦੇ ਰੂਪ ਮੂੰਹ ਦੇ ਵਿਚ ਜਿਹੜੀ ਲਾਲਾਂ ਹੁੰਦੀਆਂ ਨੇ ਉਹ ਵੀ ਪਾਣੀ ਦਾ ਸਰੂਪ ਹੈ, ਖੂਨ ਦੇ ਵਿਚ ਪਾਣੀ ਹੈ ਇਤਿਆਦਕ, ਤੇ ਪਾਣੀ ਤੋਂ ਕਾਮ ਜਿਹੜਾ ਸਰੀਰ ਦੇ ਵਿਚ ਵਿਕਾਰ ਹੈ ਇਹ ਉਤਪੰਨ ਹੋਇਆ ਹੈ, ਤੇ ਪਾਣੀ ਤੋਂ ਜਿਹੜਾ ਠੰਡਾ ਸੁਭਾਅ ਗੁਣ ਹੈ ਉਹ ਵੀ ਪਾਣੀ ਤੋਂ ਹੀ ਪੈਦਾ ਹੋਇਆ ਹੈ. ਇਸੇ ਤਰੀਕੇ ਨਾਲ ਤੇਜ ਅੱਗ ਜਿਹੜਾ ਤੱਤ ਹੈ ਇਹ ਸਰੀਰ ਦੇ ਵਿਚ ਮੌਜੂਦ ਹੈ. ਹੁਣ ਭੋਜਨ ਪਚਦਾ ਹੈ ਉਹ ਜਠਰਾਗਨੀ ਪੇਟ ਦੇ ਵਿਚ ਮੌਜੂਦ ਹੈ. ਇਸੇ ਤਰੀਕੇ ਨਾਲ ਮੁਖ ਦੀ ਕ੍ਰਾਂਤੀ ਜਿਹੜੀ ਹੈ, ਤੇਜ ਪ੍ਰਤਾਪ ਹੈ ਮੂੰਹ ਦਾ, ਇਹ ਵੀ ਗੁਰੂ ਪਿਆਰੋ ਅੱਗ ਦਾ ਹੀ ਗੁਣ ਹੈ. ਇਸ ਤਰੀਕੇ ਦੇ ਨਾਲ ਇਹ ਅੱਗ ਹੈ ਜਿਹੜੀ ਸਰੀਰ ਦੇ ਅੰਦਰ ਗਰਮੀ ਹੈ ਇਹ ਅੱਗ ਤੋਂ ਗੁਣ ਲਿਆ ਗਿਆ ਹੈ. ਇਸੇ ਤਰੀਕੇ ਨਾਲ ਕ੍ਰੋਧ ਜਿਹੜਾ ਅੱਗ ਤੋਂ ਉਤਪੰਨ ਹੋਇਆ ਅੱਗ ਦੀ ਕਿਲਤ ਹੈ. ਅਤੇ ਇਸੇ ਤਰੀਕੇ ਦੇ ਨਾਲ ਇਹ ਜਿਹੜੀ ਮਨੁੱਖ ਦੀ ਕ੍ਰਾਂਤੀ ਹੈ ਇਹ ਗੁਣ ਹੈ ਅੱਗ ਤੋਂ ਲਿਆ ਗਿਆ. ਤੇ ਵਾਏ ਹਵਾ ਜਿਹੜੀ ਸਰੀਰ ਦੇ ਵਿਚ ਵਾਈ ਹੈ, ਹਵਾ ਤੇ ਪ੍ਰਾਣ ਚੱਲਦੇ ਨੇ, ਹਵਾ ਦੁਆਰਾ ਚੱਲਦੇ ਨੇ, ਇਹ ਗੁਰੂ ਪਿਆਰੋ ਹਵਾ ਦੇ ਵਿਚੋਂ ਗੁਣ ਹੈ. ਹਵਾ ਸਰੀਰ ਦੇ ਵਿਚ ਮੌਜੂਦ ਹੈ ਪੰਜ ਪ੍ਰਾਣਾਂ ਦੇ ਰੂਪ ਦੇ ਵਿਚ, ਤੇ ਹਵਾ ਜਿਵੇਂ ਅਮੀਰ ਗਰੀਬ ਦੇ ਨਾਲ ਕੋਈ ਭੇਦਭਾਵ ਨਹੀਂ ਕਰਦੀ, ਸਾਰਿਆਂ ਨੂੰ ਇੱਕ ਸਮਾਨ ਰੂਪ ਵਿਚ ਲੱਗਦੀ. ਜਿਹੜੀ ਅਮੀਰ ਦੇ ਨਾਲ ਟੱਚ ਹੋ ਕੇ ਆਈ ਹਵਾ ਕੋਈ ਗਰੀਬ ਨੂੰ ਆ ਕੇ ਲੱਗਦੀ, ਇਸੇ ਤਰੀਕੇ ਦੇ ਨਾਲ ਇਹ ਸਮਾਨਤਾ ਦਾ ਗੁਣ ਆਪਣੇ ਵਿਚ ਜਿਹੜਾ ਮੌਜੂਦ ਹੈ ਇਹ ਹਵਾ ਤੋਂ ਲਿਆ ਗਿਆ. ਤੇ ਇਸੇ ਤਰੀਕੇ ਨਾਲ ਔਗਣ ਜਿਹੜਾ ਸਰੀਰ ਦੇ ਵਿਚ ਮੌਜੂਦ ਹੈ ਤ੍ਰਿਸ਼ਨਾ ਦਾ, ਵਾਸ਼ਨਾਵਾਂ ਦਾ, ਜਿਵੇਂ ਹਵਾ ਵਹਿੰਦੀਆਂ ਉਵੇਂ ਮਨ ਦੇ ਵਿਚ ਵਾਸ਼ਨਾਵਾਂ ਤ੍ਰਿਸ਼ਨਾਵਾਂ ਚੱਲਦੀਆਂ, ਇਹ ਔਗਣ ਹੈ ਤੇ ਨਾਲ ਇਹ ਗੁਣ ਵੀ ਹੈ ਤੇ ਨਾਲ ਇਹ ਤੱਤ ਵੀ ਹੈ. ਇਸੇ ਤਰੀਕੇ ਨਾਲ ਪ੍ਰਿਥਵੀ ਧਰਤੀ ਹੈ ਜਿਹੜੀ, ਸਰੀਰ ਦੇ ਵਿਚ ਜਿਹੜੇ ਹੱਡ ਹਨ ਗੁਰੂ ਪਿਆਰਿਓ ਇਹ ਧਰਤੀ ਦੇ ਗੁਣ ਨੇ, ਤੇ ਜਦੋਂ ਖੂਨ ਜਿਹੜਾ ਜਦੋਂ ਖੂਨ ਸੁੱਕ ਜਾਵੇ ਤੇ ਉਹ ਜੰਮ ਜਾਂਦਾ ਉਹਨੂੰ ਫਿਰ ਖੁਰਚੀਏ ਕਿਸੇ ਚੀਜ਼ ਦੇ ਨਾਲ ਤੇ ਉਹ ਖੂਨ ਸੁੱਕਿਆ ਹੋਇਆ ਖੂਨ ਜਿਵੇਂ ਝੜਦਾ ਥੱਲੇ ਲੈਂਦਾ ਪੂਰੀ ਹੋਈ ਮਿੱਟੀ ਦੇ ਵਾਂਗੂ ਇਸ ਤਰੀਕੇ ਦੇ ਨਾਲ ਹੁੰਦਾ ਇਹ ਧਰਤੀ ਦੇ ਵਿੱਚੋਂ ਮਿੱਟੀ ਦੇ ਗੁਣ ਲਿਆ ਗਿਆ ਮਿੱਟੀ ਤੋਂ ਬਣਿਆ ਹੈ ਇਸੇ ਤਰੀਕੇ ਨਾਲ ਧਰਤੀ ਦੇ ਵਿੱਚੋਂ ਇਮਾਂ ਦਾ ਜਿਹੜਾ ਗੁਣ ਹੈ ਗੁਰੂ ਪਿਆਰੇ ਸਰੀਰ ਦੇ ਵਿੱਚ ਮੌਜੂਦ ਹੈ ਤੇ ਆਲਸ ਹੈ ਜਿਹੜਾ ਇਹ ਔਗਣ ਮੌਜੂਦ ਹੈ ਆਕਾਸ਼ ਆਪਣੇ ਵਿੱਚ ਆਕਾਸ਼ ਵੀ ਮੌਜੂਦ ਹੈ ਹਿਰਦੇ ਦੇ ਵਿੱਚ ਆਕਾਸ਼ ਦਾ ਨਿਵਾਸ ਹੈ ਦਿਮਾਗ ਖਾਲੀ ਜਗ੍ਹਾ ਦੇ ਜਿਹੜੀ ਜਗ੍ਹਾ ਸਰੀਰ ਦੇ ਵਿੱਚ ਉੱਥੇ ਆਕਾਸ਼ ਹੈ ਇਸੇ ਤਰੀਕੇ ਨਾਲ ਜਿੰਨੀਆਂ ਵੀ ਸਰੀਰ ਵਿੱਚ ਖਾਲੀ ਜਗ੍ਹਾ ਨੇ ਉਹ ਆਕਾਸ਼ ਦੇ ਵਿੱਚੋਂ ਗੁਣ ਲਿਆ ਗਿਆ ਹੈ ਅਤੇ ਆਕਾਸ਼ ਜਿਵੇਂ ਨਿਰਖੋਬ ਹੈ ਇਵੇਂ ਆਦਮੀ ਜਿਹੜੇ ਲਪਾਇਮਾਨ ਨਹੀਂ ਹੁੰਦੇ ਪਦਾਰਥਾਂ ਦੇ ਵਿੱਚ ਆਕਾਸ਼ ਦੇ ਵਿੱਚੋਂ ਗੁਣ ਵੀ ਸਰੀਰ ਦੇ ਵਿੱਚ ਮੌਜੂਦ ਹੈ ਜਿਹੜਾ ਤਮੋ ਗੁਣ ਆਕਾਸ਼ ਤਮੋ ਗੁਣੀ ਭਰਪੂਰ ਮੰਨਿਆ ਗਿਆ ਆਦਮੀ ਦੇ ਵਿੱਚ ਤਮੋ ਗੁਣ ਜਿਹੜਾ ਹੋਣਾ ਆਕਾਸ਼ ਦੇ ਵਿੱਚ ਔਗਣ ਵੀ ਲਿਆ ਗਿਆ ਇਸੇ ਤਰੀਕੇ ਨਾਲ ਪੰਜ ਤੱਤਾਂ ਦੁਆਰਾ ਸ੍ਰਿਸ਼ਟੀ ਸਾਜੀ ਹੈ ਤੇ ਪੰਜ ਔਗਣ ਤੇ ਪੰਜ ਗੁਣ ਇਸ ਤਰੀਕੇ ਨਾਲ ਇਹਨਾਂ ਪੰਜਾਂ ਤੱਤਾਂ ਦੀਆਂ ਸੰਗਤਾਂ ਦੁਆਰਾ ਔਗਣ ਵੀ ਤੇ ਗੁਣ ਵੀ ਪਾਏ ਨੇ ਤੇ ਇਹਨਾਂ ਪੰਜਾਂ ਤੱਤਾਂ ਦੁਆਰਾ ਸ੍ਰਿਸ਼ਟੀ ਨੂੰ ਸਾਜ ਕਰਕੇ ਤੇ ਮੈਂ ਪੰਜ ਤੱਤ ਘਰ ਵਾਸਾ ਪੰਜ ਤੱਤਾਂ ਦੁਆਰਾ ਸ੍ਰਿਸ਼ਟੀ ਨੂੰ ਬਣਾ ਕਰਕੇ ਤੇ ਇਸ ਪੰਜ ਤੱਤਾਂ ਰੂਪੀ ਘਰ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਵਾਸਾ ਕਰ ਰਹੇ ਹਨ
ਸਤਿਗੁਰ ਸ਼ਬਦ ਰਹੇ ਰੰਗ ਰਾਤਾ ਤਜ ਮਾਇਆ ਹਉਮੈ ਭਰਾਤਾ ਹੈ
ਜਿਹੜੇ ਸੱਚੇ ਗੁਰਾਂ ਦੇ ਸ਼ਬਦ ਵਿੱਚ ਰਹੇ ਰੰਗ ਰਾਤਾ ਪ੍ਰੇਮ ਦੇ ਵਿੱਚ ਰੰਗੇ ਰਹਿੰਦੇ ਹਨ ਤਦਾਕਾਰ ਹੋਏ ਰਹਿੰਦੇ ਹਨ ਤਜ ਮਾਇਆ ਹਉਮੈ ਭਰਾਤਾ ਹੈ ਉਹਨਾਂ ਨੇ ਮਾਇਆ ਦਾ ਅਤੇ ਹਉਮੈ ਦਾ ਮੰਗਤਾ ਮਮਤਾ ਦਾ ਤੇ ਭਰਾਤਾ ਭ੍ਰਾਂਤੀ ਭਰਮ ਨੂੰ ਉਹਨਾਂ ਨੇ ਆਪਣੇ ਹਿਰਦੇ ਦੇ ਵਿੱਚੋਂ ਕੱਢ ਦਿੱਤਾ ਹੈ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੇ ਨਾਲ ਲਿਵ ਲਾ ਲਈ ਹੈ ਪ੍ਰੇਮ ਕੀਤਾ ਹੈ
ਇਹੋ ਮਨ ਭੀਜੈ ਸ਼ਬਦ ਭਤੀਜੈ
ਇਸ ਮਨ ਨੂੰ ਤਾਂ ਹੀ ਸ਼ਬਦ ਉੱਪਰ ਭਰੋਸਾ ਆਵੇਗਾ ਜੇ ਮਨ ਭੀਜੈ ਜੇ ਇਹ ਮਨ ਪਰਮੇਸ਼ਰ ਦੇ ਪ੍ਰਾਮ ਪ੍ਰੇਮ ਦੇ ਵਿੱਚ ਭਿੱਜੇਗਾ ਅਥਵਾ ਜੇ ਇਹ ਮਨ ਸ਼ਬਦ ਭੀਜੈ ਸ਼ਬਦ ਦੇ ਵਿੱਚ ਗੁਰੂ ਮਹਾਰਾਜ ਦੀ ਬਖਸ਼ ਉਪਦੇਸ਼ ਦੇ ਵਿੱਚ ਭਿੱਜੇਗਾ ਸ਼ਬਦ ਦੀ ਕਮਾਈ ਦੇ ਵਿੱਚ ਭਿੱਜੇਗਾ ਤਾਂ ਫਿਰ ਇਸ ਮਨ ਨੂੰ ਪਰਮੇਸ਼ਰ ਦੇ ਉੱਪਰ ਸੰਪੂਰਨ ਭਰੋਸਾ ਆਵੇਗਾ
ਬਿਨ ਨਾਵੈ ਕਿਆ ਟੇਕ ਟਕੀਜਾ
ਬਿਨਾਂ ਨਾਮ ਤੋਂ ਹੋਰ ਕਿਸ ਦੀ ਟੇਕ ਦੇ ਉੱਪਰ ਕਿਸ ਦੇ ਆਸਰੇ ਉੱਪਰ ਟਿਕਣਾ ਕਰੀਏ
ਅੰਤਰ ਚੋਰ ਮੋਹੈ ਘਰ ਮੰਦਰ ਇਨ ਸਾਕਤ ਦੂਤ ਨ ਜਾਤਾ ਹੈ
ਇਸ ਮੰਦਰ ਸਰੀਰ ਰੂਪੀ ਮੰਦਰ ਦੇ ਵਿੱਚ ਅਤੇ ਰੂਪ ਰੂਪੀ ਘਰ ਦੇ ਵਿੱਚੋਂ ਇਹ ਜਿਹੜਾ ਮਨ ਹੈ ਚੋਰ ਬੈਠਾ ਹੋਇਆ ਹੈ ਅੰਦਰ ਇਸੇ ਤਰੀਕੇ ਨਾਲ ਅੰਤਰ ਚੋਰ ਮੋਹੈ ਇਸ ਰੂਪ ਰੂਪੀ ਘਰ ਤੇ ਸਰੀਰ ਰੂਪੀ ਮੰਦਰ ਦੇ ਵਿੱਚ ਮਨ ਰੂਪੀ ਘਰ ਤੇ ਸਰੀਰ ਰੂਪੀ ਮੰਦਰ ਦੇ ਵਿੱਚ ਜਿਹੜੇ ਪੰਜ ਚੋਰ ਬੈਠੇ ਹੋਏ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹ ਚੋਰ ਹਨ ਜਿਹੜੇ ਸ਼ੁਭ ਗੁਣਾਂ ਨੂੰ ਮੋਹੈ ਲੁੱਟ ਰਹੇ ਹਨ ਇਨ ਸਾਗਤ ਦੂਤ ਨਾ ਜਾਂਦਾ ਹੈ ਪਰ ਇਸ ਸਾਗਤ ਆਦਮੀ ਨੇ ਮਨਮੁਖ ਆਦਮੀ ਨੇ ਇਹਨਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਪੰਜੇ ਵਿਕਾਰ ਹਨ ਇਹਨਾਂ ਨੂੰ ਆਪਣੇ ਵਸ ਕਰਨ ਦੀ ਜਿਹੜੀ ਵਿਧੀ ਹੈ ਉਸ ਨੂੰ ਨਾ ਜਾਂਦਾ ਨਹੀਂ ਜਾਣਿਆ ਹੈ
ਸੁੰਦਰ ਦੂਤ ਭੂਤ ਪੀ ਹਾਲੇ
ਸੁੰਦਰ ਦੁਐਤ ਨੂੰ ਪਾਉਣ ਵਾਲੇ ਜਿਹੜੇ ਦੂਤ ਨੇ ਪੰਜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹ ਭੂਤ ਭੂਤਾਂ ਦੀ ਨਿਆਈ ਇਸ ਜੀਵ ਨੂੰ ਚੰਬੜ ਰਹੇ ਹਨ ਅਤੇ ਪੀ ਹਾਲੇ ਬੜੇ ਭਿਆਨਕ ਹਨ
ਪਿੰਚੋ ਤਾਨ ਕਰੇ ਬੇਤਾਲੇ
ਪੰਜੇ ਮੋਹ ਹੰਕਾਰ ਕਾਮ ਕ੍ਰੋਧ ਇਸੇ ਤਰੀਕੇ ਨਾਲ ਹੰਕਾਰ ਇਹ ਜਿਹੜੇ ਪੰਜੇ ਨੇ ਪੰਜੇ ਜਾਣੇ ਇਹ ਬੇਤਾਲੇ ਇਹ ਬੜੀ ਕਿਸਮ ਹੁੰਦੀ ਭਿਆਨਕ ਜੀ ਭੂਤਾਂ ਦੀ ਇਸ ਤਰ੍ਹਾਂ ਦੇ ਹਨ ਤੇ ਆਪਣੇ ਵਾਲ ਖਿੰਚੋ ਤਾਨ ਕਰੇ ਇਹ ਪੰਜੇ ਆਪਣੇ ਵਾਲੇ ਪਾਸੇ ਜੀਵ ਦੇ ਤਾਈ ਖਿੱਚ ਰਹੇ ਹਨ ਪਿੰਚੋ ਤਾਨ ਕਰ ਹੈ ਇਹ ਪੰਜੇ ਹਨ ਜਿਹੜੇ ਮੋਹ ਆਪਦੇ ਵਾਲੇ ਪਾਸੇ ਖਿੱਚ ਰਿਹਾ ਹੈ ਅਟੈਚਮੈਂਟ ਕਰਵਾ ਰਿਹਾ ਜੀਵਾਂ ਦੇ ਨਾਲ ਇਸੇ ਤਰੀਕੇ ਦੇ ਨਾਲ ਕ੍ਰੋਧ ਆਪਣੇ ਪਾਸੇ ਵੱਲ ਖਿੱਚ ਰਿਹਾ ਹੈ ਕਾਮ ਜਿਹੜਾ ਉਹ ਆਪਦੇ ਪਾਸੇ ਵੱਲ ਖਿੱਚ ਰਿਹਾ ਪੰਜੇ ਵਿਕਾਰ ਆਪੋ ਆਪਣੇ ਪਾਸੇ ਵੱਲ ਇਹ ਜੀਵ ਦੇ ਤਾਈ ਖਿੱਚ ਰਹੇ ਨੇ ਅਤੇ ਬੇਤਾਲੇ ਇਹਨਾਂ ਜੀਵ ਨੂੰ ਆਪਣੇ ਵਾਲੇ ਪਾਸੇ ਖਿੱਚ ਕਰਕੇ ਬੇਤਾਲੇ ਭੂਤਨਾ ਬਣਾ ਛੱਡਿਆ ਹੈ ਇਸੇ ਤਰੀਕੇ ਨਾਲ ਬੇਤਾਲੇ ਬੇਤਾਲੇ ਤਾਲੇ ਦਾ ਮਤਲਬ ਹੁੰਦਾ ਸਰੂਪ ਤੇ ਆਪਣੇ ਪਾਸੇ ਵੱਲ ਖਿੱਚ ਕਰਕੇ ਆਤਮ ਸਰੂਪ ਤੋਂ ਰਹਿਤ ਕਰ ਦਿੱਤਾ ਹੈ
ਸ਼ਬਦ ਸੁਰਤ ਬਿਨ ਆਵੇ ਜਾਵੇ ਪਤ ਖਈ ਆਵਤ ਜਾਤਾ ਹੈ
ਸ਼ਬਦ ਦੇ ਵਿੱਚ ਸੁਰਤੀ ਟਿਕਾਉਣ ਤੋਂ ਬਿਨਾ ਜਿੰਨਾ ਚਿਰ ਸ਼ਬਦ ਦੇ ਵਿੱਚ ਸੁਰਤੀ ਟਿਕਦੀ ਨਹੀਂ ਸੁਰਤ ਬਾਹਰ ਪਛਿੱਤਰ ਦੀ ਪਾਉਂਦੀ ਨਹੀਂ ਸ਼ਬਦ ਦੇ ਵਿੱਚ ਉਨਾ ਚਿਰ ਤੱਕ ਬਿਨ ਆਵੇ ਜਾਵੇ ਆਉਂਦਾ ਜਾਂਦਾ ਰਹਿੰਦਾ ਸੰਸਾਰ ਦੇ ਵਿੱਚ, ਆਉਂਦਾ ਜਨਮ ਲੈ ਕੇ ਤੇ ਮਰ ਕੇ ਚਲਾ ਜਾਂਦਾ। ਸ਼ਬਦ ਦੀ ਕਮਾਈ ਕੀਤੇ ਤੋਂ ਬਿਨਾਂ ਜਿੰਨਾ ਚਿਰ ਸੁਰਤੀ ਲੈ ਨਹੀਂ ਹੁੰਦੀ ਉਹਨਾਂ ਚਿਰ ਤੱਕ ਆਉਂਦਾ ਜਾਂਦਾ ਰਹਿੰਦਾ ਹੈ। ਪਤ ਕੋਈ ਆਪ ਸਜਾਤਾ ਹੈ, ਆਉਂਦੇ ਜਾਂਦੇ ਨੇ ਸੰਸਾਰ ਦੇ ਵਿੱਚ ਆਪਣੀ ਇੱਜ਼ਤ ਗਵਾ ਲਈ ਹੈ।
ਕੂੜ ਕਲਰ ਤਨ ਭਸਮੈ ਢੇਰੀ,
ਅਤੇ ਕੂੜ ਕਲਰ ਕੂੜ ਰੂਪੀ ਕਲਰ ਦੇ ਵਿੱਚ ਲੱਗ ਰਿਹਾ ਹੈ, ਇਸ ਕਰਕੇ ਤਨ ਭਸਮੈ ਢੇਰੀ, ਸਰੀਰ ਜਿਹੜਾ ਹੈ ਸਵਾਹ ਹੋ ਜਾਵੇਗਾ, ਸਵਾਹ ਦੀ ਢੇਰੀ ਬਣ ਜਾਵੇਗਾ। ਹੁਣ ਕੂੜ ਦੀ ਕਲਰ ਦੀ ਕੋਈ ਕੰਧ ਬਣਾਈ ਹੋਵੇ ਕੱਚੀ, ਤੇ ਗੁਰੂ ਪਿਆਰੇ ਕਿੰਨਾ ਚਿਰ ਖੜੀ ਰਹਿ ਸਕਦੀ ਹੈ, ਡਿੱਗ ਪਵੇਗੀ ਕਲਰ ਦੀ ਕੰਧ। ਇਸੇ ਤਰੀਕੇ ਦੇ ਨਾਲ ਇਹ ਕੂੜ ਰੂਪੀ ਜਿਹੜਾ ਕੂੜ ਰੂਪੀ ਕਲਰ ਹੈ, ਇਹਦੀ ਇਹ ਕੰਧ ਹੈ ਸਰੀਰ ਰੂਪੀ ਕੰਧ, ਇਹਨੇ ਗੁਰੂ ਪਿਆਰੇ ਇੱਕ ਦਿਨ ਸਵਾਹ ਦੀ ਢੇਰੀ ਹੋ ਜਾਣਾ ਹੈ।
ਕੈਸੀ ਪਤ ਤੇਰੀ,
ਮਹਾਰਾਜ ਕਹਿੰਦੇ ਬਿਨਾਂ ਨਾਮ ਤੋਂ ਤੇਰੀ ਕਿਸ ਤਰ੍ਹਾਂ ਦੀ ਪਤ ਹੋਵੇਗੀ, ਇੱਜ਼ਤ ਹੋਵੇਗੀ? ਨਾਮ ਤੋਂ ਬਿਨਾਂ ਤੇਰੀ ਇੱਜ਼ਤ ਰਹਿ ਨਹੀਂ ਸਕਦੀ।
ਬਾਦੇ ਮੁਕਤ ਨਾਹੀ ਜੁਗ ਚਾਰੇ, ਜਮ ਕੰਕਰ ਕਾਲ ਪਰਤਾ ਹੈ।
ਚਾਰੇ ਜੁਗਾਂ ਦੇ ਵਿੱਚ ਬਾਦੇ ਹੰਗਤਾ ਮਮਤਾ ਦੇ ਵਿੱਚ ਬੰਧਨਾਂ ਦੇ ਵਿੱਚ ਪੈ ਕਰਕੇ ਮੁਕਤੀ ਨਾਹੀ ਮੁਕਤ ਨਾਹੀ, ਕੋਈ ਵੀ ਮੁਕਤ ਨਹੀਂ ਹੋਇਆ ਹੈ। ਚੌਂ ਯੁੱਗਾਂ ਦੇ ਵਿੱਚ ਭਾਵੇਂ ਕੋਈ ਵਿਚਾਰ ਕਰਕੇ ਵੇਖ ਲਵੇ, ਪਿਛਲੇ ਯੁੱਗਾਂ ਦੇ ਵਿੱਚ ਜਿਹੜਾ ਵੀ ਹੰਕਤਾ ਮਮਤਾ ਦੇ ਬੰਧਨਾਂ ਵਿੱਚ ਪਿਆ ਹੋਇਆ ਉਹ ਮੁਕਤ ਨਹੀਂ ਹੋਏ ਹਨ। ਚਮਕੰਕਰ ਮਾਲਕ ਮਾਰ ਕਾਲ ਪ੍ਰਾਪਤਾ ਹੈ, ਜਿਹੜੇ ਇਸ ਤਰੀਕੇ ਦੇ ਨਾਲ ਬੱਧੇ ਹੋਏ ਹਨ, ਹਉਮੈ ਦੇ ਬੰਧਨਾਂ ਦੇ ਵਿੱਚ, ਸੰਸਾਰ ਦੇ ਬੰਧਨਾਂ ਚ ਪਏ ਹੋਏ ਨੇ, ਮੋਹ ਦੇ ਬੰਧਨਾਂ ਚ ਪਏ ਨੇ, ਉਹਨਾਂ ਨੂੰ ਗੁਰੂ ਪਿਆਰੋ ਕਾਲ ਅੰਤ ਸਮੇਂ ਜਿਹੜੇ ਚਮਕੰਕਰ ਜਮਦੂਤ ਹਨ, ਜਮਾਂ ਦੇ ਧਰਮਰਾਜ ਦੇ ਜਿਹੜੇ ਕੰਕਰ ਦਾਸ ਹਨ, ਉਹ ਪ੍ਰਾਪਤਾ ਹੈ, ਉਹਨਾਂ ਨੇ ਮਾਰਨਾ ਪਛਾਣ ਲਿਆ ਹੈ।
ਜਮ ਦਰ ਬਾਦੇ ਮੇਰੇ ਸਜਾਈ,
ਜਮਾਂ ਦੇ ਦਰਵਾਜੇ ਦੇ ਵਿੱਚ ਉਹਨਾਂ ਨੂੰ ਬੰਨ ਲਿਆ ਜਾਵੇਗਾ ਤੇ ਸਜਾਵਾਂ ਮਿਲਣਗੀਆਂ ਬੜੀਆਂ ਭਾਰੀ।
ਇਸੇ ਅਪਰਾਧੀ ਗਤ ਨਹੀਂ ਕਾਈ,
ਜਿਹਨੇ ਵੀ ਨਾਮ ਨਹੀਂ ਜਪਿਆ ਉਸ ਅਪਰਾਧੀ ਦੇ ਤਾਂ ਹੀ ਕੋਈ ਵੀ ਮੁਕਤੀ ਨਹੀਂ ਹੋਵੇਗੀ।
ਕਰਨ ਪਲਾਵ ਕਰੇ ਬਿਲਲਾਵੇ, ਜੋ ਕੁੰਡੀ ਮੀਨ ਪਰਤਾ ਹੈ।
ਕਰਨ ਕੀਰਨੇ ਪਾਵੇਗਾ, ਪਲਾਵ ਯਤਨ ਕਰੇਗਾ, ਬਿਲਲਾਵੇ ਤੇ ਬਿਰਲਾਪ ਕਰੇਗਾ, ਜੋ ਕੁੰਡੀ ਮੀਨ ਪਰਤਾ ਹੈ। ਜਿਵੇਂ ਕੁੰਡੀ ਦੇ ਵਿੱਚ ਮਗਰਮੱਛ ਫਸ ਜਾਂਦਾ, ਮੱਛੀ ਫਸ ਜਾਂਦੀ ਹੈ, ਤੇ ਜਦੋਂ ਕੁੰਡੀ ਦੇ ਵਿੱਚ ਮੱਛੀ ਫਸ ਜਾਵੇ ਤੇ ਉਦੋਂ ਬੜਾ ਤੜਪਦੀ ਹੈ। ਇਸੇ ਤਰੀਕੇ ਨਾਲ ਜਦੋਂ ਜਮਦੂਤਾਂ ਦੇ ਵਸ ਪੈ ਜਾਵੇਗਾ ਸਮੇਂ, ਉਸ ਵਕਤ ਬੜਾ ਪਛਤਾਵੇਗਾ, ਵਿਰਲਾਪ ਕਰੇਗਾ, ਪਰ ਉਦੋਂ ਕੋਈ ਚਾਰਾ ਨਹੀਂ ਚੱਲੇਗਾ।
ਜਮ ਵਸ ਕੀਆ ਅੰਧ ਦੁਹੇਲਾ,
ਅਤੇ ਸਾਖਤ ਫਸ ਹੀ ਬੜਾ ਇਕੱਲਾ ਇਸ ਮਨਮੁਖ ਦੇ ਤਾਈ, ਕੱਲੇ ਦੇ ਤਾਈ ਜਮਦੂਤਾਂ ਦੀ ਫਾਹੀ ਪਵੇਗੀ, ਫਾਂਸੀ ਕਾਲ ਦੇ ਵਿੱਚ ਪੈ ਜਾਵੇਗੀ।
ਜਮ ਵਸ ਕੀਆ ਅੰਧ ਦੁਹੇਲਾ,
ਤੇ ਪਰਮਾਰਥ ਦੇ ਰਸਤੇ ਤੋਂ ਅੰਨਾ ਮਨੁੱਖ ਹੈ, ਜਿਹੜਾ ਧਰਮ ਦੇ ਰਸਤੇ ਤੋਂ ਅੰਨਾ ਮਨੁੱਖ, ਉਹਨੂੰ ਗੁਰੂ ਪਿਆਰੋ ਜਮ ਵਸ ਕੀਆ ਜਮਦੂਤਾਂ ਨੇ ਆਪਣੇ ਵਸ ਵਿੱਚ ਕਰ ਲੈਣਾ ਹੈ, ਜਿਹੜੇ ਪਿੱਛੇ ਸਨ ਉਹਨਾਂ ਨੂੰ ਕੀਤਾ ਹੈ। ਇਸ ਤਰੀਕੇ ਦੇ ਨਾਲ ਜਮ ਵਸ ਕੀਆ ਜਮਦੂਤਾਂ ਨੇ ਉਹਨਾਂ ਨੂੰ ਆਪਣੇ ਜਮਦੂਤਾਂ ਨੇ ਉਸ ਆਦਮੀ ਨੂੰ ਅੰਨੇ ਮਨੁੱਖ ਨੂੰ ਪਰਮਾਰਥ ਦੇ ਰਸਤੇ ਤੋਂ ਅੰਨੇ ਮਨੁੱਖ ਆਪਣੇ ਵਸ ਵਿੱਚ ਕੀਤਾ ਹੋਇਆ ਹੈ। ਇਸ ਤਰੀਕੇ ਨਾਲ ਫਿਰ ਉਹ ਅੰਤ ਸਮੇਂ ਦੁਹੇਲਾ ਬਹੁਤ ਦੁਖੀ ਹੋਵੇਗਾ।
ਰਾਮ ਨਾਮ ਬਿਨ ਮੁਕਤ ਨਾ ਸੂਝੈ, ਅੱਜ ਕਲ ਪਚ ਜਾਤਾ ਹੈ।
ਪਰਮੇਸ਼ਰ ਦੇ ਨਾਮ ਤੋਂ ਬਿਨਾ ਮੁਕਤ ਨਾ ਸੂਝੈ, ਮੁਕਤੀ ਦਾ ਰਸਤਾ ਹੋਰ ਕਿਸੇ ਪਾਸੇ ਤਰੀਕੇ ਦੇ ਨਾਲ ਸੂਝੈ ਇਸਦਾ ਨਹੀਂ, ਸੂਝਦਾ ਨਹੀਂ ਹੈ। ਪਰਮੇਸ਼ਰ ਦੇ ਨਾਮ ਤੋਂ ਬਿਨਾ ਮੁਕਤੀ ਨਹੀਂ ਹੈ, ਅੱਜ ਕਲ ਪਚ ਜਾਤਾ ਹੈ, ਅੱਜ ਜਾਂ ਕੱਲ ਨੂੰ ਪਚ ਜਾਵੇਗਾ, ਫਸ ਜਾਵੇਗਾ।
ਸਤਿਗੁਰ ਬਾਜ ਨਾ ਬੇਲੀ ਕੋਈ,
ਸਤਿਗੁਰ ਬਾਜ ਨਾ ਬੇਲੀ ਕੋਈ, ਸੱਚੇ ਗੁਰੂਆਂ ਤੋਂ ਬਿਨਾਂ ਇਸ ਜੀਵ ਦਾ ਕੋਈ ਹੋਰ ਪ੍ਰਲੋਕ ਦੇ ਵਿੱਚ ਬੇਲੀ ਸਹਾਇਕ ਨਹੀਂ ਹੋਵੇਗਾ।
ਇੱਥੇ ਉੱਥੇ ਰੱਖ ਪ੍ਰਭ ਸੋਈ,
ਜਿਨ੍ਹਾਂ ਨੇ ਆਪਣੇ ਅੰਗ ਸੰਗ ਪਰਮੇਸ਼ਰ ਨੂੰ ਸਮਝਿਆ, ਆਪਣਾ ਦੋਸਤ ਬਣਾਇਆ ਅਕਾਲ ਪੁਰਖ ਵਾਹਿਗੁਰੂ ਜੀ ਨੂੰ, ਇੱਥੇ ਇਹ ਲੋਕ ਦੇ ਵਿੱਚ, ਉੱਥੇ ਪ੍ਰਲੋਕ ਦੇ ਵਿੱਚ, ਉਹ ਪਰਮੇਸ਼ਰ ਉਹਨਾਂ ਦਾ ਰੱਖਿਆਕਾਰ ਹੋਇਆ ਹੈ।
ਰਾਮ ਨਾਮ ਦੇਵੈ ਕਰ ਕਿਰਪਾ,
ਅਤੇ ਆਪਣੀ ਕਿਰਪਾ ਕਰਕੇ ਪਰਮੇਸ਼ਰ ਉਸ ਦੇ ਤਾਈ ਆਪਣਾ ਨਾਮ ਦੇ ਦਿੰਦਾ ਹੈ।
ਇਉਂ ਸਰਲ ਸਰਲ ਮਿਲਾਤਾ ਹੈ,
ਇਸ ਤਰੀਕੇ ਨਾਲ ਜਦੋਂ ਗੁਰੂ ਪਿਆਰੋ ਨਾਮ ਦੀ ਦਾਤ ਪ੍ਰਾਪਤ ਹੋਵੇ ਹੋ ਜਾਵੇ ਤਾਂ ਫਿਰ ਨਾਮ ਨੂੰ ਜਪਦਿਆਂ 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 ਹਰਕਾ ਸੇਵਕ ਹਰ ਹੀ ਜਿਹਾ ਹੋ ਜਾਂਦਾ ਹੈ। ਹੁਣ ਸਰਲ ਸਰਲ ਮਿਲਾਤਾ ਹੈ, ਕਿਵੇਂ ਉਦਾਹਰਨ ਦਿੰਦੇ ਨੇ ਮਹਾਰਾਜ, ਸਰਲ ਦਾ ਮਤਲਬ ਹੁੰਦਾ ਪਾਣੀ, ਜਿਵੇਂ ਪਾਣੀ ਦੇ ਵਿੱਚ ਪਾਣੀ ਮਿਲ ਜਾਵੇ ਤਾਂ ਫਿਰ ਪਾਣੀ ਦੀ ਪਛਾਣ, ਗਲਾਸ ਵਾਲਾ ਪਾਣੀ ਟੱਬ ਵਾਲੇ ਪਾਣੀ ਦੇ ਵਿੱਚ ਮਿਲਾ ਦਈਏ ਤਾਂ ਆਪਾਂ ਇਹ ਨਹੀਂ ਪਛਾਣ ਸਕਾਂਗੇ ਕਿ ਇਹਦੇ ਵਿੱਚ ਗਲਾਸ ਵਾਲਾ ਪਾਣੀ ਕਿਹੜਾ ਸੀ, ਕਿਉਂਕਿ ਪਾਣੀ ਚ ਪਾਣੀ ਮਿਲ ਗਿਆ ਤੇ ਉਹਦੀ ਮੁੜ ਕੇ ਪਛਾਣ ਨਹੀਂ ਹੋਵੇਗੀ। ਇਸੇ ਤਰੀਕੇ ਦੇ ਨਾਲ ਜਿਹੜਾ ਅਕਾਲ ਪੁਰਖ ਵਾਹਿਗੁਰੂ ਦਾ ਪ੍ਰੇਮੀ ਨਾਮ ਜਪਣ ਵਾਲਾ ਜਦੋਂ ਉਹਦੇ ਵਿੱਚ ਭੇਦ ਹੋ ਗਿਆ ਤਾਂ ਫਿਰ ਉਹਦੀ ਪਛਾਣ ਨਹੀਂ ਹੁੰਦੀ, ਉਹ ਰੱਬ ਦਾ ਸਰੂਪ ਹੋ ਜਾਂਦਾ। ਸਰੀਰ ਕਰਕੇ ਜ਼ਰੂਰ ਉਪਾਧੀ ਹੁੰਦੀ ਹੈ, ਫਿਰ ਉਹ ਸਰੀਰ ਕੋ ਪਾਧੀ ਵੀ ਛੁੱਟ ਜਾਂਦੀ, ਉਦੋਂ ਇੱਕ ਰੂਪ ਹੋ ਜਾਂਦੇ ਨੇ। ਇਸ ਤਰੀਕੇ ਨਾਲ ਜਿਨ੍ਹਾਂ ਨੇ ਨਾਮ ਜਪਿਆ ਸਲਲਾ ਸਲਲ ਮਿਲਾਤਾ, ਜਿਵੇਂ ਪਾਣੀ ਦੇ ਵਿੱਚ ਪਾਣੀ ਮਿਲ ਜਾਂਦਾ, ਇਸ ਤਰੀਕੇ ਨਾਲ ਗੁਰੂ ਪਿਆਰੇ ਉਹ ਪਰਮੇਸ਼ਰ ਦੇ ਵਿੱਚ ਅਭੇਦ ਹੋਏ ਹਨ।
ਭੁੱਲੇ ਸਿੱਖ ਗੁਰੂ ਸਮਝਾਏ,
ਜਿਹੜੇ ਗੁਰੂ ਦੇ ਸਿੱਖ ਬਣ ਗਏ ਹਨ ਤੇ ਜੇ ਕਦੀ ਕਿਤੇ ਉਹ ਭੁੱਲ ਗਏ ਨੇ ਉਹਨਾਂ ਨੂੰ ਗੁਰੂ ਸਾਹਿਬ ਜੀ ਨੇ ਸਮਝਾ ਦਿੱਤਾ। ਜਿਹੜੇ ਸਿੱਖ ਹੀ ਨਹੀਂ ਬਣੇ ਉਹਨਾਂ ਨੂੰ ਕੌਣ ਸਮਝਾਵੇਗਾ, ਪਰ ਜਿਹੜੇ ਸਿੱਖ ਬਣ ਗਏ ਨੇ ਜੇ ਕਿਤੇ ਉਹ ਭੁੱਲ ਜਾਂਦੇ ਨੇ ਉਹਨਾਂ ਨੂੰ ਗੁਰੂ ਸਾਹਿਬ ਜੀ ਸਮਝਾ ਦਿੰਦੇ ਨੇ। ਜਿਵੇਂ ਭਾਈ ਜੋਗੇ ਨੂੰ ਸਮਝਾਇਆ ਸੀ, ਸਾਖੀ ਆਪ ਜੀ ਨੂੰ ਪਤਾ ਹੀ ਹੈ।
ਉਜੜ ਜਾਂਦੇ ਮਾਰਗ ਪਾਏ,
ਸੰਸਾਰ ਰੂਪੀ ਉਜਾੜ ਦੇ ਵਿੱਚ ਜਾਂਦਿਆਂ ਹੋਇਆਂ ਨੂੰ, ਜਿਵੇਂ ਕੋਈ ਆਦਮੀ ਰਸਤੇ ਉੱਪਰ ਤੁਰਿਆ ਜਾ ਰਿਹਾ ਹੋਵੇ ਤੇ ਭਟਕ ਜਾਵੇ, ਉਜਾੜ ਨੂੰ ਜੰਗਲ ਨੂੰ ਤੁਰ ਪਵੇ, ਉਹਨੂੰ ਰਸਤਾ ਭੁੱਲ ਜਾਵੇ, ਤੇ ਫਿਰ ਉਸ ਨੂੰ ਕੋਈ ਰਸਤਾ ਦੱਸਣ ਵਾਲਾ ਰਸਤਾ ਦੱਸ ਕਰਕੇ ਸਿੱਧੇ ਰਸਤੇ ਪਾ ਦੇ। ਇਸੇ ਤਰੀਕੇ ਨਾਲ ਸੰਸਾਰ ਰੂਪੀ ਉਜਾੜ ਦੇ ਵਿੱਚ ਗੁਰੂ ਦਾ ਸਿੱਖ ਪੈ ਜਾਵੇ ਤਾਂ ਮਹਾਰਾਜ ਮਾਰਗ ਪਾਏ ਉਸ ਨੂੰ ਸਿੱਧੇ ਰਸਤੇ ਪਾ ਦਿੰਦੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਸ ਤਰ੍ਹਾਂ ਭਾਈ ਜੋਗੇ ਤੇ ਕਿਰਪਾ ਕੀਤੀ,
ਬਿਸ ਗੁਰ ਸੇਵ ਸਦਾ ਦਿਨ ਰਾਤੀ ਦੁਖ ਭੰਜਨ ਸੰਗ ਸਖਾਤਾ ਹੈ।
ਐਸਾ ਗੁਰੂ ਜਿਹੜਾ ਭੁੱਲੇ ਹੋਏ ਸਿੱਖਾਂ ਨੂੰ ਸਮਝਾ ਦਿੰਦਾ ਹੈ ਤੇ ਸੰਸਾਰ ਰੂਪੀ ਉਜਾੜ ਵਿੱਚ ਜਾਂਦਿਆਂ ਨੂੰ ਮਾਰਗ ਰਸਤੇ ਵਿੱਚ ਪਾ ਦਿੰਦਾ ਹੈ। ਇਸ ਤਰ੍ਹਾਂ ਦੇ ਗੁਰੂ ਦੀ ਸੇਵਾ ਦਿਨ ਅਤੇ ਰਾਤ ਹਮੇਸ਼ਾ ਦੇ ਵਾਸਤੇ ਕਰੋ। ਦੁੱਖ ਭੰਜਨ ਸੰਗ ਸਿਖਾਤਾ ਹੈ, ਦੁੱਖਾਂ ਨੂੰ ਭੰਨਣ ਵਾਲੇ ਨੇ ਅਤੇ ਹਮੇਸ਼ਾ ਨਾਲ ਰਹਿਣ ਵਾਲੇ ਹਨ ਸਿਖਾਤਾ ਮਿੱਤਰਾਂ ਦੇ ਵਾਂਗੂ।
ਗੁਰ ਕੀ ਭਗਤ ਕਰੇ ਕਿਆ ਪ੍ਰਾਣੀ,
ਇਹ ਪ੍ਰਾਣੀ ਗੁਰੂ ਦੀ ਭਗਤੀ ਪਾਈ ਕੀ ਕਰ ਸਕਦਾ ਹੈ।
ਬ੍ਰਹਮਾ ਇੰਦਰ ਮਹੇਸ਼ ਨਾ ਜਾਣੇ,
ਕਿਉਂਕਿ ਭਗਤੀ ਕਰਨ ਦਾ ਜਿਹੜਾ ਬ੍ਰਹਮਾ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਹੈ, ਇੰਦਰ ਦੇਵਤਾ ਹੈ ਅਤੇ ਮਹੇਸ਼ ਦਾ ਸ਼ਿਵ ਜੀ ਹੈ, ਉਹਨਾਂ ਨੇ ਵੀ ਜਾਣੀ ਨਹੀਂ ਹੈ। ਉਹਨਾਂ ਨੂੰ ਵੀ ਨੀ ਇਸ ਗੱਲ ਦਾ ਗਿਆਨ ਕਿ ਗੁਰੂ ਦੀ ਭਗਤੀ ਕਿਸ ਤਰ੍ਹਾਂ ਕਰਨੀ ਹੈ।
ਸਤਿਗੁਰ ਅਲਖ ਕਹੋ ਕਿਆ ਲਖੀ ਹੈ,
ਸਤਿਗੁਰ ਅਲਖ ਜਨਮ ਤੋਂ ਰਹਿਤ ਹੈ, ਕਹੋ ਕਿਉਂ ਲਖੀ ਹੈ। ਭਾਈ ਦੱਸਣਾ ਕਰੋ ਐਸੇ ਸਤਿਗੁਰਾਂ ਨੂੰ ਜਿਹੜਾ ਜਾਣਨ ਤੋਂ ਰਹਿਤ ਹੈ ਕਿਸ ਤਰ੍ਹਾਂ ਜਾਣਿਆ ਜਾ ਸਕਦਾ ਹੈ।
ਜਿਸ ਬਖਸੇ ਤਸੇ ਪਛਾਤਾ ਹੈ,
ਮਹਾਰਾਜ ਨਾਲ ਹੀ ਜਵਾਬ ਦਿੰਦੇ ਨੇ, ਪਹਿਲਾਂ ਪ੍ਰਸ਼ਨ ਕਰਤਾ ਹੁਣ ਨਾਲ ਉੱਤਰ ਦਿੰਦੇ ਹਨ। ਜਿਸ ਬਖਸੇ ਤਸੇ ਪਛਾਤਾ ਹੈ, ਮਹਾਰਾਜ ਕਹਿੰਦੇ ਨੇ ਭਾਈ ਜਿਹਦੇ ਉੱਪਰ ਬਖਸ਼ਿਆ ਹੋ ਜਾਣ, ਜਿਹਨੂੰ ਅਕਾਲ ਪੁਰਖ ਵਾਹਿਗੁਰੂ ਜੀ ਬਖਸ਼ ਦੇਣ, ਇਸੇ ਪਛਾਤਾ ਹੈ, ਉਸ ਨੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਪਛਾਣ ਲੈਣਾ ਕੀਤਾ ਹੈ।
ਅੰਤਰ ਪ੍ਰੇਮ ਪ੍ਰਾਪਤ ਦਰਸ਼ਨ,
ਜਿਨ੍ਹਾਂ ਦੇ ਹਿਰਦੇ ਦੇ ਅੰਦਰ ਪਰਮੇਸ਼ਰ ਦੇ ਦਾਈ ਪ੍ਰੇਮ ਹੈ, ਉਹਨਾਂ ਨੂੰ ਗੁਰੂ ਪਿਆਰੇ ਦਰਸ਼ਨ ਪ੍ਰਾਪਤ ਹੁੰਦੇ ਹਨ।
ਗੁਰਬਾਣੀ ਸਿਓ ਪ੍ਰੀਤ ਸੋ ਪਰਸਨ,
ਗੁਰਬਾਣੀ ਦੇ ਨਾਲ ਜਿਨ੍ਹਾਂ ਦੀ ਪ੍ਰੀਤੀ ਹੈ ਉਹੀ ਗੁਰੂ ਪਿਆਰੇ ਪਰਮੇਸ਼ਰ ਦੇ ਤਾਈ ਸਪਰਸ਼ ਕਰਦੇ ਹਨ।
ਅਹਿਨਸ ਨਿਰਮਲ ਜੋਤ ਸਬਾਈ,
ਇਸੇ ਤਰੀਕੇ ਦੇ ਨਾਲ ਨਿਸ਼ਚੈ ਭੇਤਾ ਰੂਪੀ ਸਪਰਸ਼ ਕਰਦੇ ਨੇ। ਐਨਸ ਨਿਰਮਲ ਜੋਤ ਸਬਾਈ, ਐਨਸ ਦਿਨ ਅਤੇ ਰਾਤ ਜਿਹੜੀ ਸਾਰਿਆਂ ਦੇ ਵਿੱਚ ਪ੍ਰਕਾਸ਼ ਰਹੀ ਪਰਮੇਸ਼ਰ ਦੀ ਜੋਤ, ਨਿਰਮਲ ਮੈਲ ਤੋਂ ਰਹਿਤ,
ਘੱਟ ਦੀਪਕ ਗੁਰਮੁਖ ਜਾਤਾ ਹੈ,
ਐਸੀ ਜੋਤ ਨੂੰ ਘੱਟ ਦੀਪਕ, ਉਸ ਨੂੰ ਹਿਰਦੇ ਦੇ ਵਿੱਚ ਪ੍ਰਕਾਸ਼ ਰੂਪੀ ਦੀਪਕ ਨੂੰ ਗੁਰਮੁਖਾਂ ਨੇ ਜਾਣ ਲੈਣਾ ਕੀਤਾ ਹੈ।
ਭੋਜਨ ਗਿਆਨ ਮਹਾਰਸ ਮਿੱਠਾ,
ਗਿਆਨ ਰੂਪੀ ਜਿਹੜਾ ਭੋਜਨ ਹੈ ਬਹੁਤ ਹੀ ਮਿੱਠਾ ਰਸ ਹੈ।
ਜਿਨ ਚਾਖਿਆ ਤਿਨ ਦਰਸ਼ਨ ਦਿੱਤਾ,
ਜਿਨ੍ਹਾਂ ਨੇ ਐਸੇ ਪਰਮੇਸ਼ਰ ਦੇ ਗਿਆਨ ਰੂਪੀ ਮਿੱਠੇ ਰਸ ਨੂੰ ਚੱਖਣਾ ਕੀਤਾ ਹੈ, ਉਹਨਾਂ ਨੇ ਪਰਮੇਸ਼ਰ ਦੇ ਦਰਸ਼ਨਾਂ ਨੂੰ ਦੇਖਿਆ ਹੈ।
ਦਰਸ਼ਨ ਦੇਖ ਮਿਲੇ ਬੈਰਾਗੀ, ਮਨ ਮਨਸਾ ਮਹਾਰਸ ਮਤਾ ਹੈ,
ਜਿਹੜੇ ਬੈਰਾਗੀ ਪੁਰਸ਼ ਨੇ ਜਿਨ੍ਹਾਂ ਨੂੰ ਸੰਸਾਰ ਦੇ ਵੱਲੋਂ ਉਪਰਾਮਤਾ ਧਾਰਨ ਕੀਤੀ ਹੈ, ਜਿਨ੍ਹਾਂ ਨੇ ਕਾਗ ਸਮਝਾਣ ਐਸੇ ਪਰਾਗ ਨੂੰ ਧਾਰਨ ਕੀਤਾ ਹੈ, ਉਹ ਗੁਰੂ ਪਿਆਰੇ ਪਰਮੇਸ਼ਰ ਦੇ ਦਰਸ਼ਨਾਂ ਨੂੰ ਕਰਕੇ ਉਹਦੇ ਵਿੱਚ ਮਿਲ ਗਏ ਹਨ। ਮਨ ਮਨਸਾ ਮਾਰ ਸਮਾਤਾ ਹੈ, ਮਨ ਦੀਆਂ ਜਿਹੜੀਆਂ ਵਾਸ਼ਨਾਵਾਂ ਨੇ ਉਹਨਾਂ ਨੂੰ ਮਨ ਦੇ ਵਿੱਚ ਹੀ ਮਾਰ ਕਰਕੇ ਸਮਾ ਲੈਣਾ ਕੀਤਾ ਹੈ।
ਸਤਿਗੁਰ ਸੇਵ ਹੈ ਸੇ ਪ੍ਰਧਾਨ,
ਜਿਹੜੇ ਗੁਰੂ ਪਿਆਰੇ ਸਤਿਗੁਰਾਂ ਦੀ ਸੇਵਾ ਕਰਦੇ ਨੇ ਅਸਲ ਦੇ ਵਿੱਚ ਉਹ ਪ੍ਰਧਾਨ ਨੇ, ਉਹ ਨੀ ਪ੍ਰਧਾਨ ਹੁੰਦੇ ਜਿਹੜੇ ਚੋਣਾਂ ਲੜਦੇ ਨੇ, ਇਲੈਕਸ਼ਨ ਲੜਦੇ ਨੇ ਤੇ ਗੁਰੂ ਘਰ ਦੇ ਵਿੱਚ ਆ ਕੇ ਵੋਟਾਂ ਪਾ ਕਰਕੇ ਤੇ ਜਿੱਤ ਕਰਕੇ ਕਮੇਟੀ ਬਣਾਉਂਦੇ ਨੇ, ਉਹ ਨੇ ਅਸਲ ਦੇ ਵਿੱਚ ਪ੍ਰਧਾਨ। ਪ੍ਰਧਾਨ ਤਾਂ ਉਹ ਨੇ ਸਤਿਗੁਰ ਸੇਵਾ ਹੈ, ਜਿਹੜੇ ਗੁਰੂ ਪਿਆਰੇ ਇੱਥੇ ਆ ਕਰਕੇ ਸੇਵਾ ਕਰਦੇ ਨੇ ਤੇ ਸਤਿਗੁਰਾਂ ਦੀ ਸੇਵਾ ਕਰਕੇ, ਸੰਗਤ ਦੀ ਸੇਵਾ ਕਰਕੇ, ਲੰਗਰ ਦੇ ਵਿੱਚ ਭਾਂਡੇ ਮਾਂਜਣੇ, ਜੋੜੇ ਝਾੜਨੇ, ਚਾਦਰਾਂ ਝਾੜਨੀਆਂ, ਇਸ ਤਰ੍ਹਾਂ ਜਿਹੜੀ ਸੇਵਾ ਕਰਦੇ ਨੇ, ਜਿਹੜੇ ਗੋਲਕਾਂ ਗਿਣਦੇ ਨੇ ਉਹ ਨੀ ਗੁਰੂ ਪਿਆਰੇ ਸੇਵਾਦਾਰ, ਸੇਵਾਦਾਰ ਤਾਂ ਉਹ ਨੇ ਜਿਹੜੀ ਇਸ ਤਰ੍ਹਾਂ ਦੀ ਸੇਵਾ ਕਰਦੇ ਨੇ। ਇਸ ਤਰ੍ਹਾਂ ਜਿਹੜੀ ਸੇਵਾ ਕਰਦੇ ਗੁਰੂ ਪਿਆਰੇ ਉਹ ਪ੍ਰਧਾਨ ਹਨ।
ਇਨ ਘਟ ਘਟ ਅੰਤਰ ਬ੍ਰਹਮ ਪਛਾਨਾ,
ਉਹਨਾਂ ਨੇ ਹਿਰਦਿਆਂ ਹਿਰਦਿਆਂ ਦੇ ਵਿੱਚ ਪਰਮੇਸ਼ਰ ਦੀ ਪਛਾਣ ਕਰ ਲਈ ਹੈ।
ਨਾਨਕ ਹਰ ਜਸ ਹਰ ਜਨ ਕੀ ਸੰਗਤ ਦੀਜੈ, ਜਿਨ ਸਤਿਗੁਰ ਹਰ ਪ੍ਰਭ ਜਾਤਾ ਹੈ।
ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹਰ ਜਸ ਹਰ ਜਨ ਕੀ ਸੰਗਤ, ਸੱਚੇ ਪਾਤਸ਼ਾਹ ਜੀ ਇਹ ਅਕਾਲ ਪੁਰਖ ਵਾਹਿਗੁਰੂ ਜੀਓ ਸਾਨੂੰ ਆਪਣੇ ਪਿਆਰਿਆਂ ਦੀ ਭਗਤਾਂ ਦੀ ਸੰਗਤ ਦੇਣਾ ਕਰੋ, ਨਾਲੇ ਸਾਨੂੰ ਆਪਣਾ ਜਸ ਬਖਸ਼ ਕਰੋ। ਜਿਨ ਸਤਿਗੁਰ ਹਰ ਪ੍ਰਭ ਜਾਤਾ ਹੈ, ਜਿਨ੍ਹਾਂ ਨੇ ਸਤਿਗੁਰਾਂ ਦੁਆਰਾ ਪਰਮੇਸ਼ਵਰ ਨੂੰ ਜਾਣ ਲਿਆਣਾ ਕੀਤਾ ਹੈ, ਐਸੇ ਗੁਰਮੁਖਾਂ ਦੀ ਸਾਨੂੰ ਸੰਗਤ ਦਿਓ ਤੇ ਨਾਲੇ ਨਾਮ ਜਪਣ ਦੀ ਦਾਤ ਬਖਸ਼ੋ। ਇਹ ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਵਿਚਾਰਾਂ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਮਾਫੀਆਂ ਆਪ ਸਾਰੀ ਸੰਗਤ ਅਤੇ ਸਤਿਗੁਰੂ ਸਾਹਿਬ ਜੀ ਬਖਸ਼ਣ ਯੋਗ ਕੋ ਬਖਸ਼ ਲੈਣਾ, ਅੱਗੇ ਤੋਂ ਸ਼ੁੱਧ ਤੇ ਸਪਸ਼ਟ ਵਿਚਾਰਾਂ ਕਰਨ ਦੀ ਦਾਤ ਬਖਸ਼ੀ, ਸੰਜਾਣ ਬਚਤ ਮਾਫ ਕਰਨਾ, ਉਪਦੇਸ਼ ਆਪਣੇ ਹਿਰਦੇ ਦੇ ਵਿੱਚ ਵਸੇ ਤਾਂ ਜੋ ਲੋਕ ਸਿੱਧ ਲੋਕ ਹੋ ਜਾਣ।
ਨਾਨਕ ਹਰ ਜਸ ਹਰ ਜਨ ਕੀ ਸੰਗਤ ਦੀਜੈ, ਜਿਨ ਸਤਿਗੁਰ ਹਰ ਪ੍ਰਭ ਜਾਤਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।